ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੇ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਵੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਨ ਮੋਹਿਥ ਪੈ ਡੁੱਬੀਆ ਪਿਆਰੇ ਕੰਧੀ ਪਾਏ ਕਹਾਹ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਨ ਮੋਹਿਥ ਪੈ ਡੁੱਬੀਆ ਪਿਆਰੇ ਕੰਧੀ ਪਾਏ ਕਹਾਹ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਗੁਰੂ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਤਸੰਗ ਜੀਓ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਇਸ ਮਹਾਨ ਇਤਿਹਾਸਿਕ ਸਥਾਨ 'ਚ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਠ ਰਾਗ ਦੀਆਂ ਅਸ਼ਟਪਦੀਆਂ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ। ਇਸ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਕੇ ਇਸ ਭਉ ਸਾਗਰ ਤੋਂ ਪਾਰ ਉਤਰਨ ਦੀ ਗੱਲ ਕਹੀ ਹੈ। ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਹੋਏ, ਸਰੀਰਕ ਤੌਰ 'ਤੇ ਰੋਗਾਂ ਤੋਂ ਬਚਣਾ ਹੋਏ, ਉਹਦੇ ਲਈ ਚੰਗੀ ਖੁਰਾਕ ਚਾਹੀਦੀ ਹੈ, ਚੰਗਾ ਭੋਜਨ ਚਾਹੀਦਾ। ਆਤਮਕ ਤੌਰ 'ਤੇ ਜੇ ਅਸੀਂ ਦੁੱਖਾਂ ਤੋਂ ਬਚਣਾ ਹੈ, ਉਹਦੇ ਲਈ ਸਤਿਗੁਰੂ ਜੀ ਨੇ ਸਾਨੂੰ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਦਾਤ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਜਗਤ ਵਿੱਚ ਆਏ, ਉਹਨਾਂ ਦੇਖਿਆ ਕਿ ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੇ, ਸੱਚ ਬਿਨਾਂ, ਸਾਰੀ ਦੁਨੀਆ ਹੀ ਰੋਗੀ ਹੈ। ਇਸ ਦੁਨੀਆ ਨੂੰ ਰੋਗਾਂ ਤੋਂ ਮੁਕਤ ਕਰਨ ਦੇ ਲਈ, ਦੁੱਖਾਂ ਤੋਂ ਮੁਕਤ ਕਰਨ ਦੇ ਲਈ, ਜਾਂ ਇੱਕ ਆਦਰਸ਼ਕ ਸਮਾਜ ਅਤੇ ਮਨੁੱਖ ਦੀ ਸਿਰਜਣਾ ਦੇ ਲਈ ਜੋ ਸਤਿਗੁਰੂ ਜੀ ਨੇ ਆਪਣਾ ਪਾਵਨ ਉਪਦੇਸ਼ ਦਿੱਤਾ, ਉਸ ਸਮੁੱਚੇ ਉਪਦੇਸ਼ ਨੂੰ ਆਪਾਂ ਤਿੰਨਾਂ ਅੱਖਰਾਂ 'ਚ ਬਿਆਨ ਕਰ ਸਕਦੇ ਹਾਂ। ਜਿਹਦੇ ਸਤਿਗੁਰੂ ਜੀ ਨੇ ਕਿਹਾ ਪਹਿਲੀ ਗੱਲ ਕਿ ਕਿਰਤ ਕਰੋ, ਫਿਰ ਕਿਹਾ ਨਾਮ ਜਪੋ। ਨਾਮ ਜਪਣ ਦੇ ਨਾਲ ਅਸੀਂ ਆਤਮਕ ਤੌਰ 'ਤੇ ਦੁੱਖਾਂ ਤੋਂ ਮੁਕਤ ਹੁੰਦੇ, ਮਾਨਸਿਕ ਤੌਰ 'ਤੇ ਪਰੇਸ਼ਾਨੀਆਂ ਤੋਂ ਬਚਦੇ ਹਾਂ। ਅੱਜ ਦੇ ਮੁੱਖ ਵਾਕ ਵਿੱਚ ਵੀ, ਗੁਰਬਾਣੀ 'ਚ ਵੀ ਅਤੇ ਹੋਰ ਧਰਮ ਗ੍ਰੰਥਾਂ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਨੁੱਖ ਡੁੱਬਦਾ ਹੈ ਸੰਸਾਰ ਸਾਗਰ ਦੇ ਅੰਦਰ। ਗੁਰਬਾਣੀ ਇਹ ਗੱਲ ਕਹਿੰਦੀ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ। ਸਾਡਾ ਅਜਿਹੇ ਸੰਸਾਰ ਸਮੁੰਦਰ 'ਚ ਨਿਵਾਸ ਹੈ ਜਿੱਥੇ ਪਾਣੀ ਦੀ ਜਗ੍ਹਾ 'ਤੇ ਅੱਗ ਹੈ, ਬਹੁਤੀ ਦੁਨੀਆ ਇੱਥੇ ਡੋਬ ਰਹੀ ਹੈ। ਇਸ ਸੰਸਾਰ ਸਮੁੰਦਰ ਦਾ ਅਰਥ ਕੀ ਹੈ ਔਰ ਡੁੱਬਦੇ ਕਿਵੇਂ ਆਪਾਂ? ਭਗਤ ਨਾਮਦੇਵ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਬਚਨ ਕਿਹਾ, ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਬਾਹਾਂ ਦੇ ਬਾਪ ਬੀਠਲਾ। ਕਿ ਇਹ ਜਿਸ ਸਮੁੰਦਰ 'ਚ ਅਸੀਂ ਰਹਿ ਰਹੇ, ਇੱਥੇ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਨੇ, ਇੱਥੇ ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਇੱਥੇ ਮਾਇਆ ਦੇ ਝੱਖੜ ਝੁੱਲ ਰਹੇ ਨੇ, ਅਗਿਆਨਤਾ ਦੀਆਂ ਸਖਤ ਚਟਾਨਾਂ ਸਾਡੀ ਜ਼ਿੰਦਗੀ ਦੀ ਬੇੜੀ ਨੂੰ ਡੋਬਣ ਲਈ ਹਮੇਸ਼ਾ ਤਤਪਰ ਨੇ। ਜਦੋਂ ਸਾਡੇ ਅੰਦਰ ਕੇਵਲ ਦੁਨੀਆ ਵੱਸਦੀ ਹੈ, ਦੁਨੀਆ ਦੇ ਔਗਣ ਵਸਣੇ ਸ਼ੁਰੂ ਹੋ ਜਾਂਦੇ ਨੇ, ਵਿਕਾਰ ਵਸਣੇ ਸ਼ੁਰੂ ਹੋ ਜਾਂਦੇ ਨੇ, ਸਾਡੀ ਸੁਰਤ ਦੁੱਖਾਂ 'ਚ, ਚਿੰਤਾਵਾਂ 'ਚ, ਬੁਰਾਈਆਂ 'ਚ, ਵਿਕਾਰਾਂ 'ਚ ਡੁੱਬਦੀ ਹੈ, ਅਤੇ ਉਸ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਦੇ ਲਈ ਸਤਿਗੁਰੂ ਜੀ ਨੇ ਸਾਨੂੰ ਸਭ ਤੋਂ ਵੱਡੀ ਦਾਤ ਦਿੱਤੀ ਹੈ ਵਾਹਿਗੁਰੂ ਜੀ ਦੀ ਸਿਵ ਸਲਾਹ, ਕਿ ਨਾਮ ਜਪੋ, ਪਰਮਾਤਮਾ ਦੀ ਕੀਰਤੀ ਕਰੋ। ਗੁਰੂ ਨਾਨਕ ਸਾਹਿਬ ਜੀ ਜਦੋਂ ਤਰੁੱਠਦੇ ਸੰਤਾਂ ਆਪਣੇ ਸਿੱਖਾਂ 'ਤੇ, ਇੱਕੋ ਗੱਲ ਕਹਿੰਦੇ, ਜਾ ਸਿੱਖਾ ਤੈਨੂੰ ਕਰਤਾਰ ਚੇਤਾ ਆਵੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਿਉਂਕਿ ਮਾਇਆ ਬੜੀ ਪ੍ਰਬਲ ਹੈ, ਮਨੁੱਖ ਮਾਇਆ ਦੀ ਚਮਕ ਦਮਕ ਦੇਖ ਕੇ ਮਾਇਆ ਨਾਲ ਜ਼ਿਆਦਾ ਜੁੜਦਾ, ਜੋ ਕੁਝ ਇਹਨੂੰ ਨਜ਼ਰ ਆਉਂਦੀ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਕਥਾ ਹੁੰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਅਜਿਹੇ ਇਲਾਕੇ 'ਚ ਗਏ ਜਿਹਦਾ ਨਾਮ ਭਾਈ ਸਾਹਿਬ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਮੁਨਾਫਿਕ ਦੇਸ਼ ਲਿਖੀ ਹੈ। ਰੱਬ ਨਾਲੋਂ ਟੁੱਟੇ ਹੋਏ ਲੋਕ, ਉਹ ਰਾਜੇ ਨੂੰ ਰੱਬ ਕਰਕੇ ਮੰਨਦੇ ਨੇ। ਹੈ ਵੀ ਗੱਲ ਠੀਕ ਹੈ ਕਿ ਰਾਜਨੀਤਿਕ ਲੋਕ ਦਰਅਸਲ ਆਪਣੇ ਆਪ ਨੂੰ ਰੱਬ ਹੀ ਸਮਝ ਬੈਠਦੇ ਨੇ, ਉਹ ਸੋਚਦੇ ਨੇ ਕਿ ਸਾਰੀ ਦੁਨੀਆ ਸਾਡੀ ਪੂਜਾ ਕਰੇ, ਸਾਡੀਆਂ ਪ੍ਰਕਰਮਾ ਕਰੇ। ਦੁਨੀਆ ਵੀ ਅਗਿਆਨਤਾ ਬਸ ਰਾਜਨੀਤਿਕਾਂ ਨੂੰ ਰੱਬ ਮੰਨ ਲੈਂਦੀ ਹੈ। ਅਜਿਹੇ ਇਲਾਕੇ ਸਤਿਗੁਰੂ ਜੀ ਗਏ, ਇਤਿਹਾਸ ਕਹਿੰਦਾ ਸਤਿਗੁਰੂ ਜੀ ਇੱਕ ਖੇਤ ਦੀ ਵੜ ਤੇ ਬੈਠੇ, ਰੱਬ ਦੇ ਪਿਆਰ ਜੁੜੇ ਨੇ, ਦੂਰ ਇੱਕ ਜ਼ਿਮੀਂਦਾਰ ਬੜਾ ਉਦਾਸ ਬੈਠਾ। ਸਤਿਗੁਰੂ ਜੀ ਨੇ ਬੁਲਾਇਆ, ਪੁੱਛਿਆ, ਕਹਿਣਗੇ ਮਹਾਰਾਜ ਇਸ ਇਲਾਕੇ 'ਚ ਵਰਖਾ ਨਹੀਂ ਹੋਈ, ਵਰਖਾ ਨਹੀਂ ਹੋਏਗੀ ਔੜ ਪੈ ਜਾਏਗੀ, ਖੇਤੀ ਨਹੀਂ ਹੋਏਗੀ, ਇਹ ਜੀਵ ਜੰਤ ਭੁੱਖੇ ਮਰ ਜਾਣਗੇ। ਸਤਿਗੁਰੂ ਜੀ ਕਹਿੰਦੇ ਪਹਿਲਾਂ ਵੀ ਕਦੀ ਇੱਦਾਂ ਹੋਇਆ? ਕਹਿੰਦੇ ਜੀ ਹੋਇਆ, ਫਿਰ ਕੀ ਕਰਦੇ ਅਸੀਂ, ਰਾਜੇ ਕੋਲ ਜਾਂਦੇ, ਉਹ ਮੰਤਰ ਪੜ੍ਹਦਾ ਅਤੇ ਮੀਂਹ ਪੈ ਜਾਂਦਾ। ਕਹਿੰਦੇ ਹੁਣ ਵੀ ਚਲੇ ਜਾਓ? ਕਹਿੰਦੇ ਗਏ ਪਰ ਹੁਣ ਬਿਆ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਕਰਤਾਰ ਦਾ ਸਿਮਰਨ ਕਰੋ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜਾ ਘਰ ਜਾ ਕੇ ਬੀਜ ਲੈ ਆ, ਬੀਜ ਦੇ ਰੱਬ ਦਾ ਨਾਮ ਚੇਤੇ ਕਰਕੇ ਤੇਰੀ ਫਸਲ ਉੱਗ ਪਏਗੀ। ਜ਼ਿਮੀਂਦਾਰ ਨੂੰ ਯਕੀਨ ਨਹੀਂ ਵੱਜਦਾ। ਸਤਿਗੁਰੂ ਜੀ ਨੇ ਹੱਲਾਸ਼ੇਰੀ ਦਿੱਤੀ, ਘਰ ਗਿਆ, ਲੋਕਾਂ ਨੇ ਫਿਰ ਹੌਸਲਾ ਢਾਤਾ, ਫਿਰ ਸਤਿਗੁਰੂ ਜੀ ਕੋਲ ਆਇਆ। ਸਤਿਗੁਰੂ ਜੀ ਨੇ ਉਸ ਨੂੰ ਪ੍ਰੇਰਣਾ ਕੀਤੀ, ਜਿਹੜਾ ਤੇਰਾ ਨੁਕਸਾਨ ਹੋਏਗਾ ਅਸੀਂ ਪੂਰਾ ਕਰ ਦੇਵਾਂਗੇ। ਆਇਆ, ਕਹਿੰਦੇ ਕਣਕ ਬੀਜੀ, ਦੂਸਰੇ ਤੀਸਰੇ ਦਿਨ ਉੱਥੋਂ ਪੁੰਗਰ ਆਈ, ਪਿੰਡ ਦੇ ਲੋਕਾਂ ਨੂੰ ਦੱਸਿਆ, ਸਤਿਗੁਰੂ ਜੀ ਕੋਲ ਆ ਗਏ। ਸਤਿਗੁਰੂ ਜੀ ਨੇ ਉਸ ਵੇਲੇ ਇੱਕ ਪ੍ਰੇਰਣਾ ਕੀਤੀ ਕਿ ਤੁਸੀਂ ਕਰਤਾਰ ਭਜੋ, ਵਾਹਿਗੁਰੂ ਜੀ ਦਾ ਸਿਮਰਨ ਕਰੋ, ਕੇਵਲ ਪਰਮਾਤਮਾ ਦੀ ਯਾਦ ਵਿੱਚ ਜੁੜੋ, ਕਿਸੇ ਮਨੁੱਖ ਦਾ ਉਟ ਆਸਰਾ ਲੈਣ ਦੀ ਲੋੜ ਨਹੀਂ ਹੈ। ਦਰਅਸਲ ਇਹ ਸਾਰੀ ਦੁਨੀਆ ਹੀ ਮੁਨਾਫਕ ਦੇਸ਼ ਹੈ। ਹਰ ਬੰਦਾ ਜਿਹੜਾ ਹੈ ਨਾ, ਆਪਣੇ ਸਵਾਰਥ ਦੇ ਲਈ ਮਨੁੱਖਾਂ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ, ਕੋਈ ਕਿਸੇ ਨਾਲ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਅੰਦਰ ਸੁੱਖ ਚਾਹੁੰਦੇ ਹੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇੱਕ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ। ਪਰਮਾਤਮਾ ਦੀ ਰਚਨਾ ਬੜੀ ਬੇਅੰਤ ਹੈ। ਤੁਸੀਂ ਪ੍ਰਕਿਰਤੀ ਅੰਦਰ ਨਜ਼ਰ ਮਾਰੋਗੇ, ਰੱਬ ਦੀਆਂ ਰਹਿਮਤਾਂ ਦੇ ਦਰਿਆ ਵਗ ਰਹੇ ਨੇ। ਜੋ ਕੁਝ ਰੱਬ ਨੇ ਬਣਾਇਆ ਹੈ ਨਾ, ਉਹ ਨਿਰੰਤਰ ਚੱਲ ਰਿਹਾ। ਰੱਬ ਦਾ ਬਣਾਇਆ ਸੂਰਜ ਨਿਰੰਤਰ ਸਾਨੂੰ ਚਾਨਣ ਦੇ ਰਿਹਾ, ਧੁੱਪ ਦੇ ਰਿਹਾ, ਨਿਰੰਤਰ ਹਵਾ ਚੱਲ ਰਹੀ ਹੈ, ਧਰਤੀ 'ਚੋਂ ਨਿਰੰਤਰ ਪਦਾਰਥ ਪੈਦਾ ਹੋ ਰਹੇ ਨੇ। ਗੁਰਬਾਣੀ ਕਹਿੰਦੀ ਦਿੰਦਾ ਦਿਲ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਰੱਬ ਦੀਆਂ ਦਾਤਾਂ ਵਿੱਚ ਕਦੀ ਕਮੀ ਨਹੀਂ ਆਈ, ਕਦੀ ਕੋਈ ਰੁਕਾਵਟ ਨਹੀਂ ਆਈ। ਔਰ ਇਹੀ ਕਾਰਨ ਹੈ ਸਤਿਗੁਰ, ਆਪਾਂ ਇੱਕ ਆਮ ਦੁਨਿਆਵੀ ਲੋਕ ਬਚਨ ਕਹਿੰਦੇ ਨੇ ਕਿ ਜਿਸ ਥਾਂ 'ਤੇ ਲਗਾਤਾਰਤਾ ਹੈ ਨਾ, ਉੱਥੇ ਜ਼ਿੰਦਗੀ ਅੰਦਰ ਸਫਲਤਾ ਹੈ, ਰਫਤਾਰ ਦੇ ਵਿੱਚ ਹੀ ਚਮਤਕਾਰ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਕੁਦਰਤ ਦੇ ਹਰ ਕੰਮ ਵਿੱਚ ਇੱਕ ਰਫਤਾਰ ਹੈ, ਉਹ ਦਾਤਾਂ ਦੇ ਰਹੇ ਨੇ। ਅਸੀਂ ਜ਼ਿੰਦਗੀ ਅੰਦਰ ਆਤਮਕ ਆਨੰਦ ਮਾਨਣਾ ਚਾਹੁੰਦੇ ਹਾਂ ਅਤੇ ਲਗਾਤਾਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ, ਲਗਾਤਾਰ ਵਾਹਿਗੁਰੂ ਜੀ ਦੇ ਗੁਣ ਗਾਈਏ।
ਇਹ ਨਹੀਂ ਕਿ ਸਾਨੂੰ ਲੋੜ ਹੈ ਅਤੇ ਆਪਾਂ ਪਾਠ ਕਰ ਲਿਆ, ਗੁਰੂ ਕੋਲ ਆਏ, ਅਰਦਾਸ ਕਰ ਲਈ, ਮੁਬਾਰਕ ਹੈ ਇੱਦਾਂ ਵੀ, ਪਰ ਕੇਵਲ ਕੰਮਾਂ ਲਈ ਕਿਉਂ, ਕੇਵਲ ਸਵਾਰਥ ਲਈ ਕਿਉਂ? ਆਪਾਂ ਲਗਾਤਾਰ ਉਸ ਵਾਹਿਗੁਰੂ ਜੀ ਦੀ ਸਿਲਸਿਲਾ ਵਿੱਚ ਜੁੜੀਏ। ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ ਸੀ, ਹਰਾਸ ਮੇਰੀ ਮਨਵਣ ਜਾਰਾ, ਹਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਹਰ ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੋ। ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਦੇ ਲਈ ਇੱਕੋ ਇੱਕ ਸਾਧਨ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ। ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ, ਜ਼ਿੰਦਗੀ ਦੇ ਅੰਦਰ ਸੁੱਖ ਮਾਣਨ ਦੇ ਲਈ ਇੱਕੋ ਇੱਕ ਰਸਤਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ। ਮਨੁੱਖ ਸੋਚਦਾ ਧਨ ਹੋਏਗਾ ਤੇ ਬੜੀ ਵਡਿਆਈ ਬਣੇਗੀ, ਰੁਤਬਾ ਹੋਏਗਾ ਬੜੀ ਵਡਿਆਈ ਬਣੇਗੀ। ਇਹ ਰੁਤਬਾ, ਇਹ ਧਨ ਮੁਬਾਰਕ ਹੈ, ਇਹ ਵੀ ਮਨੁੱਖ ਦੇ ਲਈ ਬਣਿਆ ਹੈ, ਪਰ ਗੁਰਬਾਣੀ ਕਹਿੰਦੀ ਜੇ ਵਡਿਆਈ ਚਾਹੁੰਦੇ ਹੋ, ਆਨੰਦ ਚਾਹੁੰਦੇ ਹੋ, ਇੱਕੋ ਰਸਤਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ। ਗੁਰੂ ਕੇ ਬਚਨ ਰੋਜ਼ ਪੜ੍ਹਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਮਨੁੱਖ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਮੁੱਖ ਵਾਕ ਰਾਹੀਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੀ ਜੋ ਪ੍ਰੇਰਣਾ ਦੇ ਰਹੇ ਨੇ, ਜਿਵੇਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜਿਆ ਜਾ ਸਕਦਾ ਹੈ, ਆਓ ਇਹ ਗੁਰੂ ਕੇ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰਚਰਨਾਂ ਦਾ ਧਿਆਨ ਧਰਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੀ, ਤਿਨਕੇ ਸਾਥ ਤਰੇ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 636 ਤੇ ਸੁਭਾਏਮਾਨ ਨੇ। ਸੋਰਠ ਰਾਗ ਦੀਆਂ ਅਸ਼ਟਪਦੀਆਂ ਦਾ ਇਹ ਪਾਵਨ ਮੁੱਖ ਵਾਕ ਹੈ। ਮੁੱਖ ਵਾਕ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ, ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ, ਹੇ ਵਾਹਿਗੁਰੂ ਜੀਓ, ਮੈਂ ਤੇ ਨਿਤ ਤੇਰੀ ਹੀ ਸਿਫਤ ਸਲਾਹ ਕਰਦਾ ਹਾਂ, ਤੇਰੇ ਹੀ ਪਿਆਰ ਜੁੜਿਆ ਹੋਇਆ ਹਾਂ। ਅਤੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਗੁਰੂ ਦੀ ਸੇਵਾ ਕੀਤੀ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ। ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਸੋਝੀ, ਸਿਫਤ ਸਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ। ਦੁਨੀਆਂ ਦੇ ਨਾਲ ਜੋੜਨ ਦੇ ਲਈ ਬਹੁਤ ਲੋਕ ਮਿਲ ਜਾਣਗੇ, ਦੁਨੀਆਂ ਦਾ ਗਿਆਨ ਦੇਣ ਲਈ ਬਹੁਤ ਲੋਕ ਮਿਲ ਜਾਣਗੇ, ਲੇਕਿਨ ਪਰਮਾਤਮਾ ਦਾ ਗਿਆਨ ਜਾਂ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਦਾਤ ਇਹ ਕੇਵਲ ਤਾਂ ਕੇਵਲ ਗੁਰੂ ਪਾਸੋਂ ਮਿਲੇਗੀ। ਆਪਾਂ ਦੇਖਦੇ ਹਾਂ ਧਰਮ ਦੇ ਨਾਂ 'ਤੇ ਦੁਨੀਆਂ ਬਹੁਤ ਕੁਝ ਕਰ ਰਹੀ ਹੈ, ਕੋਈ ਕਬਰਾਂ 'ਤੇ ਜਾਂਦਾ, ਕੋਈ ਮੂਰਤੀਆਂ ਦੀ ਪੂਜਾ ਕਰਦਾ, ਕੋਈ ਬੰਦਿਆਂ ਦੀ ਪੂਜਾ ਕਰਦਾ, ਜਿੱਥੇ ਵੀ ਕੋਈ ਚੱਲਿਆ ਜਾਏ ਉੱਥੇ ਰੱਬ ਦੀ ਸਿਫਤ ਸਲਾਹ ਦੀ ਗੱਲ ਨਹੀਂ ਕਹੀ ਜਾਏਗੀ, ਹਰ ਕੋਈ ਆਪਣੇ ਨਾਲ ਜੋੜਨ ਦੀ ਗੱਲ ਕਰੇਗਾ। ਲੇਕਿਨ ਜਦੋਂ ਤੁਸੀਂ ਗੁਰੂ ਕੋਲ ਆਓਗੇ, ਗੁਰੂ ਸਾਹਿਬ ਜੀ ਕੇਵਲ ਤੁਹਾਨੂੰ ਰੱਬ ਦੀ ਬੰਦਗੀ ਦੀ ਗੱਲ ਕਰਨਗੇ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਕੀ ਉਸਤ 'ਚ ਇੱਕ ਬੜਾ ਪਿਆਰਾ ਬਚਨ ਕਿਹਾ। ਭਾਈ ਸਾਹਿਬ ਕਹਿੰਦੇ, ਰੱਬ ਦੇ ਨਾਂ 'ਤੇ ਬੜੀਆਂ ਦੁਕਾਨਾਂ ਖੋਲ੍ਹੀ ਬੈਠੇ ਨੇ ਲੋਕ, ਔਰ ਦਰਅਸਲ ਇਹ ਦੁਕਾਨਾਂ ਹੀ ਨੇ ਆਪੋ ਆਪਣੀਆਂ ਖੋਲ੍ਹੀਆਂ ਹੋਈਆਂ। ਕਹਿਣਗੇ, ਇਹ ਜਿਤਨੇ ਦੁਨੀਆਂ ਰੱਬ ਦੇ ਨਾਂ 'ਤੇ ਹੱਟੀਆਂ ਖੋਲ੍ਹੀ ਬੈਠੇ ਨੇ, ਇੱਥੋਂ ਤੁਹਾਨੂੰ ਜੋ ਕੁਝ ਮਿਲੇਗਾ ਉਹ ਘਾਟੇ ਵਾਲਾ ਮਿਲੇਗਾ, ਤੁਹਾਡੀ ਮਿਹਨਤ ਬਹੁਤ ਲੱਗੇਗੀ। ਸ਼ਰਧਾਲੂਆਂ ਨੂੰ ਕਿਹਾ ਜਾਂਦਾ, ਸਾਰੀ ਜ਼ਿੰਦਗੀ ਇੱਦਾਂ ਕਰਦੇ ਰਹੋ, ਸਾਡੇ ਮਗਰ ਲੱਗੇ ਰਹੋ, ਰੱਬ ਤਾਂ ਅਗਲੀ ਜ਼ਿੰਦਗੀ 'ਚ ਮਿਲੇਗਾ, ਸੁੱਖ ਤਾਂ ਅਗਲੀ ਜ਼ਿੰਦਗੀ 'ਚ ਮਿਲੇਗਾ। ਭਾਈ ਸਾਹਿਬ ਕਹਿੰਦੇ, ਇਹ ਸੌਦਾ ਘਾਟੇ ਬੰਦਾ। ਭਾਈ ਸਾਹਿਬ ਜੀ ਦੇ ਬੜੇ ਪਿਆਰੇ ਬਚਨ, ਆਨ ਹਾਟ ਕੇ ਹਟੂਆ, ਲੇਤ ਹੈ ਘਟਾਏ ਮੁੱਲ, ਦੇਤ ਹੈ ਚਟਾਏ, ਦਹਿਕਤ ਜੋ ਆਵੇ ਜੀ, ਤਿੰਨ ਸਿਓ ਬਣਜ ਕੀਏ, ਬਿੜਤਾ ਨਾ ਪਾਵੇ ਕੋਈ, ਤੋਟਾ ਕੋ ਬਣਜ ਪੇਖ ਪੇਖ ਪਛਤਾਵੇ ਜੀ, ਕਾਠ ਕੀ ਹਾਂਡੀ ਜੈਸੇ ਚੜ੍ਹੇ ਇੱਕ ਵਾਰ ਕੋ। ਭਾਈ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੇ ਹੋਰ ਦੁਕਾਨਾਂ ਖੋਲ੍ਹੀ ਬੈਠੇ ਨੇ, ਇਹ ਤਾਂ ਤੁਹਾਡੀ ਚੀਜ਼ ਨੂੰ ਦਾ ਮੁੱਲ ਘੱਟ ਪਾਉਣਗੇ, ਤੁਹਾਡੀ ਮਿਹਨਤ ਜ਼ਿਆਦਾ, ਪਰ ਤੁਹਾਨੂੰ ਜੋ ਕੁਝ ਮਿਲੇਗਾ ਉਹ ਲਾਹੇਵੰਦਾ ਨਹੀਂ ਹੋਵੇਗਾ। ਅਜਿਹੀਆਂ ਥਾਵਾਂ ਨਾਲ ਸਾਂਝ ਪਾਇਆ, ਤੁਹਾਨੂੰ ਕਦੀ ਜ਼ਿੰਦਗੀ 'ਚ ਲਾਭ ਨਹੀਂ ਮਿਲੇਗਾ। ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣਗੇ, ਅਸੀਂ ਜੀ ਫਲਾਣਿਆਂ ਕੋਲ ਜਾਂਦੇ ਸੀ, ਸਾਡੀ ਇਹ ਗੱਲ ਪੂਰੀ ਨਹੀਂ ਹੋਈ, ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮਨੁੱਖ ਦੀ। ਗੁਰੂ ਕੋਲ ਆਓ, ਭਾਈ ਸਾਹਿਬ ਜੀ ਕਹਿੰਦੇ, ਸਤਿਗੁਰ ਸ਼ਾਹ ਅਵਗੁਣ ਲੇਤ ਗੁਣ ਦੇਤ, ਸੁਣ ਸੁਣ ਸੁਜਸ ਜਗਤ ਉੱਠ ਧਾਵੇ ਜੀ। ਗੁਰੂ ਇਹੋ ਜਿਹਾ ਸ਼ਾਹੂਕਾਰ ਹੈ, ਇਹ ਤੁਹਾਡੇ ਔਗੁਣ ਲੈ ਲਏਗਾ। ਜਿਨ੍ਹਾਂ ਥਾਵਾਂ 'ਤੇ ਦੁਨੀਆਂ ਜੁੜਦੀ ਹੈ, ਜੇ ਉੱਥੇ ਤੁਸੀਂ ਜਾਂਦੇ ਰਹੇ, ਉਹਨਾਂ ਦੇ ਕਹਿਣ 'ਤੇ ਕਰਦੇ ਰਹੇ, ਤੁਹਾਡੀ ਗੱਲ ਪੂਰੀ ਨਾ ਹੋਈ, ਕਹਿਣਗੇ ਜੀ ਤੁਸੀਂ ਸਾਡਾ ਕਹਿਣਾ ਨਹੀਂ ਮੰਨਿਆ, ਇਹ ਗੱਲ ਨਹੀਂ ਤਾਂ ਨਹੀਂ ਹੋਈ। लेकिन भाई साहब जी कहिंदे गुरु इहो जिहा शाहूकार है तुहाडे अवगुण लै लेगा अपने कोलो गुण दे देवेगा। यही कारण है कि गुरु की कीर्ति सुन सुन के दुनिया सतगुरु जी दे चरणां नाल जुड़दी। सतगुरु शाहूकार है, सतगुरु सानू वह पूंजी वह धन दिंदा, वह रस्ता दसदा है जिहदे ते बैठ के असीं अपने लोक ते परलोक नूं सवार सकदे हां। इस करके जिन्हां ने गुरु की सेवा की, सतगुर जिन्नी सतगुर सेविया प्यारे तिनके साथ तरे। देखो कोई पत्थर नूं पूजण वाला अपने तक ही सीमित है, कोई मनुखां दा पुजारी अपने तक सीमित है, कोई होर अनमत दा पुजारी अपने तक सीमित है, पर गुरु दे नाल जुड़िया हुआ बंदा केवल आप सुखी नहीं हुंदा। सतगुरु जी कहिंदे जिन्हां ने गुरु की सेवा की तिनके साथ तरे, उन्हां दे ते संगी साथी भी तर जांदे ने। गुरु सानू जोड़दा परमात्मा दे प्यार विच, परमात्मा दे प्यार विच जुड़न वाला परमात्मा वर्गा बन जांदा। परमात्मा सरबत दे भले की गल करदा, समुची दुनिया नू सुख दिंदा। परमात्मा दे प्यार जुड़िया हुआ बंदा भी सरबत दे भले की गल करदा, दूजियां दे उधार की गल करदा। इस करके साहब कहिंदे जिन्हां ने गुरु की सेवा की है भाई, उन्हां दे ते संगी साथी भी तर गए। इस करके आओ आप गुरु चरणा नाल जुड़िए।
जिन्ना ठाक ना पाईया प्यारे अमृत रसन हरे।
जेड़े गुरु चरणा नाल जुड़ गए और गुरु दे दर ते आके अपनी रसना तो वह हरी दे नाम अमृत दा सिमरन करन लग पे। गुरबाणी सानू केवल वाहेगुरु जी दे सिमरन दी गल कहिंदी, सिमरो सिमर सिमर सुख पावो, कल कलेश तन माहे मिटाओ। साहब जी कहिंदे वाहेगुरु जी का सिमरन करके अपने अंदरों कल कलेश मिटा लो। जिन्हां ने वाहेगुरु जी दे नाम अमृत दा सिमरन अपनी रसना नाल कीता, उन्हां नूं जिंदगी अंदर कोई रुकावट नहीं पैंदी। ठाक दर्थ है रुकावट। गुरु का एक अमृत बचन रोज पढ़ते, मन्ने मार्ग ठाक न पाए, मन्ने पथ सिउ प्रगट जाए, मन्ने मग न चले पंथ, मन्ने धर्म सेती संबंध। साहब कहिंदे जिहड़े वाहेगुरु जी की रजा नूं भाणे नूं मन लैंदे ना, उन्हां दी जिंदगी अंदर कोई रुकावट नहीं आउंदी। आपां देखदे साडी जिंदगी च अनेकां रुकावटां ने, पैर पैर ते साडी जिंदगी अंदर दुख ने, तकलीफां ने, रुकावटां ने। गुरबाणी जां वाहेगुरु जी का सिमरन मनुख नूं इक अजही अवस्था दिंदा जो दुखां तों डरन वाली अवस्था नहीं है। आपां देखदे आ जिंदगी कोई जरनैली सड़क नहीं कि अखां मीट के भजे जाओ। जिंदगी च रुकावटां भी आउणियां ने, उतरा आउणे ने, चढ़ा आउणे ने, औखा समा भी आउणा, सौखा समा भी आउणा। लेकिन मनुख इन्हां अवस्थावां नूं देख के घबरा जांदा है। गुरबाणी एक एहो जी सानू पावर दिंदी है, ताकत दिंदी है। वाहेगुरु जी का सिमरन साडे अंदर एक अजिही अवस्था पैदा करता है कि सारिया रुकावटां खत्म हो जांदियां ने। साहब कहिंदे कोई उहदी जिंदगी च रुकावट नहीं आ सकती जिहड़ा वाहेगुरु जी दे नाम नूं अपनी रसना नाल चेते करदा।
बूढ़े भारे पै बिना प्यारे तारे नदर करे।
पर जिन्हां दे अंदर वाहेगुरु जी का भय नहीं है, भय दो तरह का हुंदा है। एक भय हुंदा दुनियावी बंदे की डांग तो आपां डरदे हां, अंदरों उहदे लई कोई प्यार नहीं, पर उहदी ताकत देख के आपां उहदे गुण गाउण लग पैंदे हां। इह है दरअसल अंदर मैल पैदा करने वाला पै। एक पै का जिक्र किया निर्मल भौ। निर्मल भौ का अर्थ है कि जिन्हों आप कहने परमात्मा का अदब, परमात्मा का सत्कार, परमात्मा का डर। गुरबाणी कहती जिन्ना भौ तिना नाहे भौ भौ मुच निपमिया। जिन्हों के अंदर रब का डर नहीं, रब का प्यार नहीं, उन्होंने जिंदगी थां थां ते डर बनिया रहिंदा। उह ते भौ सागर च ही रहिंदे ने, भौ दे समुंदर च। पर जिन्हों के अंदर परमात्मा का डर आ गया, उन्हां दी जिंदगी दे सारे डर कट्टे गए। साहब कहिंदे जिन्हां दे अंदर वाहेगुरु जी दा डर नहीं है, बूढ़े भारे पै बिना प्यारे। हे भाई जिहड़े वाहेगुरु जी दे पै च अदब च सत्कार च नहीं आउंदे, वह दरअसल भारे हो जांदे ने। भारे कदे ना हुंदे आपां। बाबा कबीर साहब जी ने कहा सी हरवे हरवे तिर गए डूबे जिन सिर भार। जिहड़े हौले ने वह तर गए, जिन्हां दे सिर ते भार है। भार कदे है? ਸਾਡੇ ਸਿਰ ਤੇ ਭਾਰ ਹੈ ਵਿਕਾਰਾਂ ਦਾ, ਸਾਡੇ ਸਿਰ ਤੇ ਭਾਰ ਹੈ ਚਿੰਤਾ ਦਾ। ਅਸੀਂ ਐਵੇਂ ਦੁਨੀਆ ਚੁੱਕੀ ਫਿਰਦੇ ਆਪਣੇ ਮੱਥੇ ਸਮਾਜ ਦੇ ਅੰਦਰ। ਉਹ ਜਿਹੜਾ ਭਾਰ ਹੈ ਉਹ ਡੋਬਦਾ ਸਾਨੂੰ। ਅਨੇਕਾਂ ਦੁਨਿਆਵੀ ਨਿੰਦਾ ਚੁਗਲੀ ਵਿਕਾਰ ਬੁਰਾਈਆਂ ਦਾ ਭਾਰ ਸਾਡੇ ਮਸਤਕ ਦੇ ਵਿੱਚ ਜੁੜਿਆ ਬੈਠਾ। ਇਸ ਕਰਕੇ ਸਾਹਿਬ ਕਹਿੰਦੇ ਜਿਹੜੇ ਰੱਬ ਨਾਲੋਂ ਟੁੱਟ ਗਏ, ਪਰਮਾਤਮਾ ਦੇ ਪਿਆਰ 'ਚ ਨਹੀਂ ਆਉਂਦੇ, ਉਹਨਾਂ ਦੇ ਅੰਦਰ ਤੇ ਬਹੁਤਾ ਭਾਰ ਆ ਜਾਂਦਾ। ਉਹ ਇਸ ਰੱਬ ਦੇ ਡਰ ਤੋਂ ਬਿਨਾਂ, ਪਿਆਰ ਤੋਂ ਬਿਨਾਂ ਡੁੱਬ ਜਾਂਦੇ ਨੇ। ਪਰ ਜੇ ਵਾਹਿਗੁਰੂ ਮਿਹਰ ਕਰ ਦੇਵੇ, ਗੁਰਬਾਣੀ ਇਹ ਗੱਲ ਕਹਿੰਦੀ ਹੈ ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾਰ। ਦੇਖੋ ਪਰਮਾਤਮਾ ਸਾਰਿਆਂ ਦਾ ਸਾਂਝਾ ਹੈ, ਚੰਗਿਆਂ ਦਾ ਵੀ ਹੈ, ਮਾੜਿਆਂ ਦਾ ਵੀ ਹੈ, ਉਹ ਸੰਤਾਂ ਦਾ ਵੀ ਹੈ, ਉਹ ਬੁਰੇ ਲੋਕਾਂ ਦਾ ਵੀ ਹੈ। ਪਰਮਾਤਮਾ ਪਰਮਾਤਮਾ ਇੰਨਾ ਦਿਆਲੂ ਹੈ ਕਿ ਜੇ ਆਪਾਂ ਡੁੱਬ ਰਹੇ ਹਾਂ ਨਾ, ਡੁੱਬਦੇ ਉਸ ਪਰਮਾਤਮਾ ਨੂੰ ਚੇਤੇ ਕਰ ਲਈਏ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਫਿਰ ਵੀ ਪਰਮਾਤਮਾ ਉਹਦੀ ਸੰਭਾਲ ਕਰਦਾ ਹੈ, ਉਹਨੂੰ ਡੁੱਬਣ ਨਹੀਂ ਦਿੰਦਾ। ਸਾਹਿਬ ਕਹਿੰਦੇ ਤਾਰੇ ਨਦਰ ਕਰੇ, ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟ ਕਰਕੇ ਉਹਨੂੰ ਤਾਰ ਦਿੰਦਾ ਡੁੱਬਦੇ ਹੋਏ ਬੰਦੇ ਨੂੰ ਵੀ।
ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ।
ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਮੈਂ ਤੇ ਤੁਹਾਡੀ ਹੀ ਸਿਫਤ ਸਲਾਹ ਕਰਦਾ ਹਾਂ, ਹਰ ਵੇਲੇ ਤੁਹਾਡੀ ਸਿਫਤ ਸਲਾਹ ਕਰਦਾ ਰਹਾਂ, ਇਹ ਦਾਤ ਮੰਗਦਾ ਹਾਂ।
ਬਿਨ ਬੋਹਿਤ ਪੈ ਡੁੱਬਿਆ ਪਿਆਰੇ, ਕੰਦੀ ਪਾਏ ਕਹਾ।
ਸਾਨੂੰ ਸਾਰੇ ਜੀਵਾਂ ਨੂੰ ਕਹਿੰਦੇ ਭਾਈ, ਜਿਵੇਂ ਕੋਈ ਬੰਦਾ ਉਹਦੇ ਕੋਲ ਜਹਾਜ਼ ਨਾ ਹੋਏ, ਸਮੁੰਦਰ 'ਚ ਹੋਏ ਜਹਾਜ਼ ਨਾ ਹੋਏ ਤੇ ਡੁੱਬ ਜਾਂਦਾ, ਦਰਿਆ ਨੂੰ ਪਾਰ ਕਰਨਾ ਹੋਏ ਕੋਈ ਬੇੜੀ ਨਾ ਹੋਏ ਤੇ ਬੰਦਾ ਡੁੱਬ ਜਾਂਦਾ, ਉਹ ਕੰਢੇ 'ਤੇ ਨਹੀਂ ਲੱਗ ਸਕਦਾ। ਇਹ ਸੰਸਾਰ ਸਮੁੰਦਰ ਹੈ, ਜੇ ਤੁਸੀਂ ਜ਼ਿੰਦਗੀ ਨੂੰ ਸਫਲ ਜਿਉਣਾ ਚਾਹੁੰਦੇ ਹੋ, ਜੇ ਤੁਸੀਂ ਸੰਸਾਰ ਸਮੁੰਦਰ ਤੋਂ ਬਚਣਾ ਚਾਹੁੰਦੇ ਹੋ, ਦੁਨਿਆਵੀ ਕੋਈ ਸਾਧਨ ਕੰਮ ਨਹੀਂ ਆਉਣਾ। ਸਿੱਧ ਕਿੰਨੇ ਜਪੀ ਤਪੀ ਲੋਕ ਸਨ, ਬੜੀ ਘਾਲਣਾ ਸੀ ਸਿੱਧਾਂ ਦੀ, ਸਿੱਧ ਕੋ ਮਾਮੂਲੀ ਲੋਕ ਨਹੀਂ ਸਨ, ਬੜੀਆਂ ਉਹਨਾਂ ਨੇ ਕਠਿਨ ਤਪ ਕੀਤੇ। ਜਦ ਸਿੱਧਾਂ ਨਾਲ ਬਾਬਾ ਨਾਨਕ ਜੀ ਦਾ ਮੇਲ ਹੁੰਦਾ ਅਤੇ ਸਤਿਗੁਰੂ ਜੀ ਦੇ ਅੱਗੇ ਸਵਾਲ ਰੱਖਦੇ, ਸਤਿਗੁਰੂ ਜੀ ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਸਤਿਗੁਰੂ ਜੀ ਇਹ ਦੁਨੀਆ ਦੇ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੈ, ਦੁੱਤਰ ਮਹਿਣਾ ਦੁਸਤਰ, ਦੁਸਤਰ ਮਹਿਣਾ ਔਖਾ, ਬੜਾ ਔਖਾ ਹੈ। ਤੁਸੀਂ ਕਿਰਪਾ ਕਰਕੇ ਕਿਵੇਂ ਦੱਸੋ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਭਾਵ ਦੁਨੀਆਂ 'ਚ ਰਹਿੰਦੇ ਹਾਂ, ਸੰਸਾਰ 'ਚ ਰਹਿੰਦੇ ਹਾਂ, ਚਿੰਤਾਵਾਂ ਤੋਂ, ਬੁਰਾਈਆਂ ਤੋਂ, ਔਗਣਾਂ ਤੋਂ ਬਚਣਾ ਬੜਾ ਔਖਾ ਹੈ। ਇਹੀ ਕਾਰਨ ਹੈ ਕਿ ਲੋਕ ਦੁਨੀਆਂ ਨੂੰ ਛੱਡ ਕੇ ਵੱਖਰੇ ਹੋ ਕੇ, ਸ਼ਾਇਦ ਆਪਾਂ ਵੱਖਰੇ ਹੋ ਕੇ ਬਚ ਜਾਵਾਂਗੇ, ਪਰ ਸਤਿਗੁਰੂ ਜੀ ਨੇ ਇੱਕੋ ਇੱਕ ਰਸਤਾ ਦੱਸਿਆ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਿਖਾਣੇ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲਓ, ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਜੋੜ ਲਓ। ਡੁੱਬਦੀ ਤੇ ਸੁਰਤ ਹੈ, ਸਰੀਰ ਨੇ ਕਿੱਥੇ ਡੁੱਬਣਾ, ਡੁੱਬਦੀ ਸੁਰਤ ਹੈ ਮਨੁੱਖ ਦੀ। ਸੁਰਤ ਕਦੋਂ ਡੁੱਬਦੀ ਹੈ? ਜਦੋਂ ਸੁਰਤ ਦੇ ਵਿੱਚ ਦੁਨੀਆ ਵਸ ਜਾਂਦੀ ਹੈ। ਗੁਰਬਾਣੀ ਕਹਿੰਦੀ ਹੱਥਾਂ ਦੇ ਨਾਲ ਕਿਰਤ ਕਰੋ, ਸਾਨੂੰ ਕਿਰਤ ਕਰੋ ਤੇ ਨਾਮ ਜਪੋ ਦੀ ਗੱਲ ਕਹੀ ਹੈ। ਦੁਨਿਆਵੀ ਤੌਰ ਤੇ ਖੁਸ਼ਹਾਲ ਹੋਣਾ ਤੇ ਕਿਰਤ ਕਰੋ, ਆਤਮਕ ਤੌਰ ਤੇ ਤੁਸੀਂ ਆਨੰਦ ਮਾਨਣਾ, ਖੁਸ਼ਹਾਲ ਹੋਣਾ ਤੇ ਵਾਹਿਗੁਰੂ ਜੀ ਦੀ ਕੀਰਤੀ ਕਰੋ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੋ। ਸਾਹਿਬ ਕਹਿੰਦੇ ਜਿਵੇਂ ਜਹਾਜ਼ ਤੋਂ ਬਿਨਾਂ ਬੰਦਾ ਡੁੱਬ ਜਾਂਦਾ, ਵਾਹਿਗੁਰੂ ਜੀ ਦਾ ਨਾਮ ਜਹਾਜ਼ ਹੈ। ਜੇ ਵਾਹਿਗੁਰੂ ਜੀ ਦੇ ਨਾਮ ਨਾਲ ਨਹੀਂ ਜੁੜੋਗੇ ਤੇ ਤੁਸੀਂ ਚਿੰਤਾਵਾਂ ਦੇ ਸਮੁੰਦਰ 'ਚ ਡੁੱਬ ਜਾਓਗੇ, ਤੁਸੀਂ ਚਿੰਤਾਵਾਂ ਤੋਂ, ਦੁੱਖਾਂ ਤੋਂ, ਬੁਰਾਈਆਂ ਤੋਂ, ਔਗਣਾਂ ਤੋਂ ਕਦੀ ਮੁਕਤ ਨਹੀਂ ਹੋ ਸਕੋਗੇ। ਇਸ ਕਰਕੇ ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਦਾ ਨਾਮ ਤੇ ਐਵੇਂ ਜਿਵੇਂ ਬੂਢਤ ਕਹੋ, ਜੈਸੇ ਬੇੜੀ ਮਿਲਤ, ਬੂਝ ਦੀਪਕ ਮਿਲਤ ਤਿਲਤ, ਜਲ ਤਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। ਜਿਵੇਂ ਡੁੱਬਦੇ ਹੋਏ ਬੰਦੇ ਨੂੰ ਬੇੜੀ ਮਿਲ ਜਾਏ, ਵਾਹਿਗੁਰੂ ਜੀ ਦਾ ਨਾਮ ਸਾਡੀ ਸੁਰਤ ਨੂੰ ਇਹਨਾਂ ਬੁਰਾਈਆਂ ਤੋਂ ਬਚਾਉਣ ਦੇ ਲਈ ਬੇੜੀ ਦੀ ਨਹੀਂ ਆਈ, ਜਹਾਜ਼ ਦੀ ਨਹੀਂ ਆਈ ਹੈ। ਜਿਹੜੇ ਵਾਹਿਗੁਰੂ ਜੀ ਦੇ ਨਾਮ ਨਾਲ ਟੁੱਟ ਗਏ, ਸਾਹਿਬ ਜੀ ਕਹਿੰਦੇ ਐਵੇਂ ਡੁੱਬ ਗਏ ਜਿਵੇਂ ਜਹਾਜ਼ ਤੋਂ ਬਿਨਾਂ ਬੰਦਾ ਡੁੱਬ ਜਾਂਦਾ ਹੈ। ਕੰਧੀ ਪਾਏ ਕਹਾ, ਉਹ ਫਿਰ ਪਾਰਲੇ ਕੰਢੇ 'ਤੇ ਕਿਵੇਂ ਲੱਗ ਸਕਣਗੇ? ਜਾਂ ਐਵੇਂ ਕਹਿ ਲਓ, ਜਿਹੜੇ ਜ਼ਿੰਦਗੀ ਅੰਦਰ ਪਰਮਾਤਮਾ ਦੇ ਪਿਆਰ 'ਚ ਨਹੀਂ ਜੁੜੇ, ਉਹ ਦੁੱਖਾਂ ਤੋਂ ਕਦੀ ਵੀ ਮੁਕਤ ਨਹੀਂ ਹੋ ਸਕਣਗੇ। ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਬਖਸ਼ਿਸ਼ ਕਰ ਰਹੇ ਹਨ।
ਸਾਲਾਹੇ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੇ ਭਾਈ ਪਿਆਰੇ, ਕੇਵਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੋ, ਕੇਵਲ ਵਾਹਿਗੁਰੂ ਜੀ ਦੀ ਕੀਰਤੀ ਕਰੋ, ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਤੁਹਾਨੂੰ ਦੁੱਖਾਂ ਤੋਂ ਬਚਾ ਸਕੇ। ਸੁਖਮਨੀ ਸਾਹਿਬ ਜੀ ਵਿੱਚ ਸਤਿਗੁਰੂ ਜੀ ਦੇ ਬਚਨ ਪੜ੍ਹਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬੌਲ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆ, ਮਾਨੁਖ ਕਹਿ ਕਿਸ਼ਨਾ ਹੀ ਆਦ। ਮਨੁੱਖ ਬੁਰਾਈਆਂ 'ਚ ਕਦੋਂ ਡੁੱਬਦਾ? ਜਦੋਂ ਉਹਨੂੰ ਇਹ ਫਿਕਰ ਹੁੰਦਾ ਨਾ ਕਿ ਰੋਟੀ ਕਿਵੇਂ ਕਮਾਉਣੀ ਹੈ, ਨਿਆਣੇ ਨੂੰ ਕਿਵੇਂ ਪਾਲਣਾ ਹੈ, ਫਿਰ ਉਹਨੂੰ ਚਿੰਤਾ ਲੱਗਣੀ ਸ਼ੁਰੂ ਹੋ ਜਾਂਦੀ ਹੈ। ਚਿੰਤਾ ਦੇ ਵਿੱਚ ਉਹ ਕੀ ਕਹਿੰਦਾ, ਮਿਹਨਤ ਕਰਦਿਆਂ ਗੱਲ ਨਹੀਂ ਪੂਰੀ, ਫਿਰ ਕਹਿੰਦਾ ਝੂਠ ਬੋਲ ਲਓ, ਹੇਰਾ ਫੇਰੀ ਕਰ ਲਓ, ਡੁੱਬਣਾ ਸ਼ੁਰੂ ਹੋ ਜਾਂਦਾ। ਜਦੋਂ ਤੁਸੀਂ ਜ਼ਿੰਦਗੀ ਦੇ ਅੰਦਰ ਕੋ ਔਗਣ ਕਰਦੇ ਹੋ, ਉਦੋਂ ਤੁਹਾਡੇ ਅੰਦਰੋਂ ਇਨਸਾਨੀਅਤ ਮਰਦੀ ਚਲੀ ਜਾਂਦੀ ਹੈ, ਉਦੋਂ ਤੁਸੀਂ ਅੰਦਰੋਂ ਇਨਸਾਨੀਅਤ ਦੇ ਪੱਖ ਤੋਂ ਡੁੱਬਦੇ ਚਲੇ ਜਾਂਦੇ, ਨਿਗਰਦੇ ਚਲੇ ਜਾਂਦੇ ਹੋ। ਜ਼ਿੰਦਗੀ ਅੰਦਰ ਸਭ ਤੋਂ ਵੱਡਾ ਸਾਨੂੰ ਚਿੰਤਾ ਹੈ ਰੋਟੀ ਦੀ, पर गुरबाणी कहती है परमात्मा रोटी देने वाला है, शैल पत्थर में जंतु पाए तांका रिजक आगे कर धरिया, उड़े उड़ावे सह कोसा ते पाछे बचरे शरिया, तिन कवन खिलावे कवन चुगावे मन में सिमरन करिया। वह पत्थरां च रोटी कौन दिंदा है, रोटी रब ने देनी है, परमात्मा रिजक दाता है, उन्हें इन्ना कुछ बनाया है, इन्ना कुछ मनुख नूं दिता है। जे मनुख किरत करदे आ रब की कीर्ति दी प्यार जुड़दे ते जिंदगी अंदर उन्हें कोई तोट नहीं रहनी। गुरु कोल आउणा है ते मंगना पता की है, इतिहास कहिंदा भाई मरदाना जी सतगुरु जी के बड़े प्यारे साथी एक दिन तुरे जा रहे सतगुरु जी के नाल। सतगुरु जी नूं कहणगे बाबा जी मेरी बेनती है एक चीज मंगनी, बहुत कुछ मंगिया कि तुहाडे कोल पर एक दात मंग रहे, कृपा करके दे दिओ। मोड़ियो ना, सतगुरु जी कहणगे मरदानिया मंग लिया की चाहिए, कह लगा महाराज जी वह चीज दे दियो जिस चीज नूं प्राप्त करन तों बाद मैनू मंगना ही ना पे। गुरु नानक साहब जी ने वह चीज दे दित्ती भाई मरदानी नूं, भाई मरदाना जी ब्रह्म ज्ञानी बन गए। गुरबाणी कहिंदी गुरु कोल आयो गुरु कोलों दात मंग लो, विण तो दुहोर जे मंगना सिर दुखां के, दुख देहे नाम संतोखिया उतरे मन की भुख। साडा बाणी पढ़न दा कारण केवल दुनियावी ना रह जाए कि मेरा काम रहा पाठ करना, मुबारक है जिहड़े करदे ने इदां वी, पर आपां गुरबाणी पढ़नी है वाहिगुरु जी की सिफ सलाह करनी कि साडे अंदर परमात्मा वस जाए। जदों परमात्मा वस गया तो चिंता कादी रहेगी, असी डुबदे कदों आ जदों रोटी की चिंता होंदी है, असी डुबदे कदों साडे अंदर जदों ये ख्याल हुंदा कि मर ना जाइए कोई रोग ना लग जाए, चिंतावां लग जांदियां ने, डुबना शुरू कर दिंदे आ। ते साहब जी कहिंदे ने केवल एक परमात्मा दे प्यार जुड़ो, कोई मनुख तुहानूं मौत तो नहीं बचा सकता, कोई मनुख तुहाडियां भुखां दूर नहीं कर सकता, मनुख ते आप ही नहीं रजदा, उहने किसे दियां भुखां दूर की करनी, आखो सतनाम श्री वाहिगुरु। जिहदे कोल भी चले जाओगे ना वह आप ही भुखा है। गुरु का एक वचन जिस मानुख पै करो बेनती सो अपने दुख भरे आ, जिहदे कोल जाओगे तुहाडे अगे अपनियां दुखां दियां पंडां खोल के बैठ जाएगा। इस करके सतगुरु जी कहिंदे केवल एक वाहिगुरु जी दी सिफसला करो, होर कोई परमात्मा वर्गा नहीं है।
मेरे प्रभ सलाहन से भले प्यारे शब्द रते रंग होए।
जेड़े मेरे वाहिगुरु जी दी सिफसला करदे बड़े भले लोग ने, बड़े महान लोग ने। शब्द रते रंग होए, वह गुरु के शब्द राही वाहिगुरु जी दे रंग प्यार च रंगे गए, प्यार च जुड़ गए, वह किन्ने महान लोग ने। गुरबाणी में जदों भी सतगुरु जी ने वडियाई की है, तारीफ की है, तो नाम जपण वाली की कीती है। गुरबाणी किसी राजे की तारीफ नहीं है, गुरबाणी में किसी दुनियावी धनवान की विद्वान की तारीफ नहीं है, गुरबाणी च तारीफ उन्हां लोगों की है जिहड़े वाहिगुरु जी के प्यार जुड़े। गोबिंद 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 संग नाम दियो मन लीणा, आड़ दाम को छिपरो होयो लाखीणा। नामदेव जी नाम जुड़ गए तो उन्होंने वडियाई सदा दे लई कायम हो गई। गुरबाणी में सतगुरु जी ने नाम जपण वाली की कीर्ति की है। साहब कहते जे वाहगुरु जी का नाम जपते ने, साहब गुरु नानक देव जी के बचन ने कि मैं उन्हों तो सदा कुरबान जाना जेड़े वाहगुरु जी थोड़ी सिफत सलाह करते ने, वह भले लोग ने जेड़े गुरु के शब्द राही थोड़े प्यार च रंगे गए हैं।
जिसकी संगत जे मिले प्यारे रस लै तत् विलोए।
एक है नाम की वडियाई गुरबाणी च, एक जेड़े नाम नाल जुड़े हुए ने जिहड़े वाहिगुरु जी की सिफत सलाह नाल जुड़े ने। साहब कहिंदे नाम विच जे जुड़ना है ना तो फिर नाम जपण वालियां दी संगत करो। दुनियावी तौर ते जिस भी कार्ज विच तुसी जाना होए ना, असी उस तरह के लोगों के नाल मेल जोल करते हैं। तुसी व्यापारी बनना है, आपां व्यापारियों कोल बैठते हैं कि आपां व्यापार किवें करना है, अजिहे अदारियां नाल सांझ पाउने, स्कूलां जाने जिथे सानूं व्यापार करन दी इजाज़त दसी जाती है। तुसी डाक्टर बनना है फिर डाक्टर की नेड़ता लेने, मेडिकल कॉलेज जाने, तुसी इंजीनियर बनना है इंजीनियरिंग कॉलेज बच्चा जाता है, फिर जिहड़े इस लाइन नाल संबंधित लोग ने उन्हां दी संगत करदा है। गुरबाणी कहिंदी तुसी रब दे प्यार जुड़ना है तो रब दे प्यारियां दी संगत च बैठो, उत्थे बैठ के तुहाडे अंदर वाहिगुरु जी का प्यार पैदा होएगा। फलगण आनंद उपार जना हर सज्जन प्रगटे आए, संत सहाए राम प्रेम राम के कर कृपा दिया मिलाए। रब का नाम जपण वाले जेड़े संत जन सिफत सलाह करन वाले ने, उन्हां दी संगत तुहाडे अंदर परमात्मा का प्यार पैदा करेगी। इस करके सतगुरु जी कहिंदे जे किते नाम जपण वालियां दी संगत सानू मिल जाए ते उन्हां दे संगत विच बैठ के असी भी वाहिगुरु जी के रंग में जुड़ जाते हाँ। और इत्थे बस नहीं है, रस लै तत्व लोए, जिहड़ा उन्हां दी संगत च बैठदा है ना उत्थों नाम दा रस प्राप्त कर लैंदा है, वह भी तत् नूं विलोए दा अर्थ हुंदा है। जिवें आपां ਦੁੱਧ ਦਹੀਂ ਰਿੜਕਦੇ ਹਾਂ, ਦਹੀਂ ਰਿੜਕਣ ਤੋਂ ਬਾਅਦ ਆਪਾਂ ਦੇਖਦੇ ਹਾਂ ਉੱਪਰ ਮੱਖਣ ਆਉਂਦਾ ਅਤੇ ਉਹਨੂੰ ਆਪਾਂ ਬਾਹਰ ਕੱਢ ਲੈਂਦੇ ਹਾਂ। ਇਸ ਤਰੀਕੇ ਨਾਲ ਸਤ ਸੰਗਤ ਵਿੱਚ ਬੈਠ ਕੇ, ਰੱਬੀ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਨਾਮ ਨਾਲ ਜੁੜ ਕੇ ਬੰਦਾ ਅੰਦਰੋਂ ਤੱਤ ਨੂੰ ਪ੍ਰਾਪਤ ਕਰ ਲੈਂਦਾ ਹੈ।
ਪਤ ਪਰਵਾਣਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ।
ਸਤਿਗੁਰੂ ਜੀ ਨੇ ਕਹਿ ਤਾ, ਹੇ ਭਾਈ ਆਪਾਂ ਧਰਤੀ ਤੇ ਆਏ ਕਿਸੇ ਮਕਸਦ ਲਈ ਆਏ ਹਾਂ, ਇਸ ਧਰਤੀ ਤੋਂ ਜਾਣਾ ਵੀ, ਇੱਥੇ ਕਦੀ ਕਿਸੇ ਨੇ ਬੈਠੇ ਨਹੀਂ ਰਹਿਣਾ। ਇਸ ਧਰਤੀ ਤੋਂ ਜਾਣ ਲੱਗੇ ਹਾਂ, ਸਾਡੇ ਕੋਲ ਸਭ ਤੋਂ ਵੱਡੀ ਰਾਹਦਾਰੀ ਹੈ ਵਾਹਿਗੁਰੂ ਜੀ ਦਾ ਸਿਮਰਨ। ਪਤ ਪਰਵਾਣਾ, ਪਰਵਾਣਾ ਦਾ ਅਰਥ ਜਿਹੜਾ ਰਾਹਦਾਰੀ ਹੁੰਦੀ ਹੈ, ਸਾਡੇ ਕੋਲ ਸਭ ਤੋਂ ਵੱਡੀ ਰਾਹਦਾਰੀ ਹੈ ਵਾਹਿਗੁਰੂ ਜੀ ਦਾ ਸਿਮਰਨ, ਔਰ ਸਭ ਤੋਂ ਵੱਡੀ ਇੱਜ਼ਤ ਜਿਹੜੀ ਬਣਨੀ ਹੈ ਉਹ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਕੇ ਬਣਨੀ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ, ਨਾਨਕ ਕਹੋ ਨਾ ਸੀ ਜਈ ਬਿਨ ਨਾਵੇਂ ਪਤ ਜਾਏ। ਅਸੀਂ ਸੋਚਦੇ ਧਨ ਨਾਲ ਇੱਜ਼ਤ ਬਣੇਗੀ, ਰੁਤਬੇ ਨਾਲ ਇੱਜ਼ਤ ਬਣੇਗੀ, ਪਰ ਗੁਰਬਾਣੀ ਕਹਿੰਦੀ ਹੈ ਤੁਹਾਡੀ ਇੱਜ਼ਤ ਦਾ ਪ੍ਰਵਾਨਾ ਜਿਹੜਾ ਹੈ ਨਾ ਉਹ ਵਾਹਿਗੁਰੂ ਜੀ ਦਾ ਨਾਮ ਹੈ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਨਾਲ ਜਦੋਂ ਜੁੜ ਜਾਵਾਂਗੇ, ਨਾਮ ਸੱਚਾ ਨਿਸ਼ਾਨ, ਨਾਮ ਸਾਡੀ ਜ਼ਿੰਦਗੀ ਦੇ ਇੱਕ ਵਧੀਆ ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ਹੈ।
ਆਇਆ ਲਿਖ ਲੈ ਜਾਵਨਾ ਪਿਆਰੇ ਹੁਕਮੇ ਹੁਕਮ ਪਛਾਣ।
ਸਾਹਿਬ ਜੀ ਕਹਿੰਦੇ ਅਸੀਂ ਆਏ ਹਾਂ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ, ਅਤੇ ਉਹਦੇ ਹੁਕਮ ਅੰਦਰ ਇੱਥੋਂ ਸਾਨੂੰ ਜਾਣਾ ਪੈਣਾ। ਆਪਾਂ ਇਸ ਧਰਤੀ 'ਤੇ ਆ ਕੇ ਆਪਣੀ ਜ਼ਿੰਦਗੀ ਦੀ ਰਾਹਦਾਰੀ ਲਿਖ ਲਈਏ। ਦੇਖੋ ਪ੍ਰਮਾਤਮਾ ਨੇ ਮਹਾਨ ਕਿਰਪਾ ਕਰਕੇ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ, ਇਸ ਦੇਹੀ ਅੰਦਰ ਅਸੀਂ ਕੋਈ ਕਰਮ ਕਰਨਾ, ਔਰ ਕਰਮ ਕਰਦਿਆਂ ਉਹ ਕਰਮ ਕਰੀਏ ਜਿਹਦੇ ਰਾਹੀਂ ਆਪਾਂ ਆਉਣ ਵਾਲੇ ਸਮੇਂ ਅੰਦਰ ਆਪਣਾ ਮੁੱਖ ਉਜਲਾ ਲੈ ਕੇ ਜਾਈਏ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰ ਚਲਾਏ ਤੋ ਚਲੀਏ ਤਉ ਗੁਣ ਨਾਹੀਂ ਅੰਤ ਹਰੇ, ਚਿੱਤ ਚੇਤਸ ਕੀ ਨੀ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ। ਉਹ ਬੋਰੇ ਮਨੁੱਖ ਰੱਬ ਨੂੰ ਕਿਉਂ ਨਹੀਂ ਚੇਤੇ ਕਰਦਾ, ਰੱਬ ਨੂੰ ਭੁਲਾ ਕੇ ਤੇ ਤੇਰੇ ਸਾਰੇ ਗੁਣ ਜਿਹੜੇ ਨੇ ਉਹ ਖਤਮ ਹੋ ਜਾਣਗੇ, ਔਗੁਣ ਬਣ ਜਾਣਗੇ। ਸਾਹਿਬ ਜੀ ਕਹਿੰਦੇ ਕਿ ਆਪਾਂ ਜ਼ਿੰਦਗੀ ਦੇ ਅੰਦਰ ਆਪਣੇ ਕਰਣੀ ਦੇ ਕਾਗਜ਼ ਦੇ ਉੱਪਰ ਬੁਰੇ ਭਲੇ ਲੇਖ ਲਿਖਣੇ ਹੈ, ਉਹੀ ਸਾਡੇ ਨਾਲ ਜਾਣੇ ਨੇ, ਅਤੇ ਆਪਾਂ ਸਤ ਸੰਗਤ ਰਾਹੀਂ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਉਹ ਲੇਖ ਲਿਖ ਲਈਏ, ਉਹ ਪ੍ਰਵਾਨਾ ਲਿਖ ਲਈਏ ਜਿਹੜਾ ਸਾਡੇ ਨਾਲ ਜਾਏ, ਵਾਹਿਗੁਰੂ ਜੀ ਦੇ ਹੁਕਮ ਅੰਦਰ ਆਪਾਂ ਵਾਹਿਗੁਰੂ ਜੀ ਦੇ ਦਰ 'ਤੇ ਸੁਰਖਰੂ ਹੋ ਸਕੀਏ।
ਗੁਰਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ।
ਇਹ ਸਾਰਾ ਜਗਤ ਵਾਹਿਗੁਰੂ ਜੀ ਦੇ ਹੁਕਮ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ। ਇਹ ਸਭ ਕੁਝ ਹੁਕਮ ਅੰਦਰ ਹੈ, ਪਰ ਇਹ ਹੁਕਮ ਦਾ ਪਤਾ ਸਾਨੂੰ ਗੁਰੂ ਤੋਂ ਬਿਨਾਂ ਨਹੀਂ ਲੱਗਦਾ, ਗੁਰੂ ਤੋਂ ਬਿਨਾਂ ਹੁਕਮ ਦੀ ਸੋਝ ਹੀ ਨਹੀਂ ਹੈ। ਦੇਖੋ ਰੱਬ ਦੇ ਪਿਆਰ ਜਿਵੇਂ ਵੀ ਲੋਕ ਲੱਗੇ ਨੇ ਚੰਗੀ ਗੱਲ ਹੈ, ਪਰ ਗੁਰੂ ਦੇ ਰਾਹੀਂ ਸਾਨੂੰ ਰੱਬ ਦੇ ਹੁਕਮ ਦਾ ਪਤਾ ਲੱਗਣਾ ਹੈ। ਗੁਰਮਤ ਦਾ ਪਹਿਲਾ ਹੀ ਸਾਨੂੰ ਉਪਦੇਸ਼ ਹੈ, ਤੁਸੀਂ ਜਿੰਨੀ ਮਰਜ਼ੀ ਸੋਚ ਸੰਜਮ ਕਰ ਲਓ ਸੁੱਚੇ ਹੋ ਹੀ ਨਹੀਂ ਸਕਦੇ, ਤੁਸੀਂ ਜਿੰਨਾ ਮਰਜ਼ੀ ਚੁੱਪ ਕਰਨ ਦਾ ਯਤਨ ਕਰੋ ਚੁੱਪ ਹੋ ਹੀ ਨਹੀਂ ਸਕਦੇ, ਤੁਸੀਂ ਜਿੰਨੇ ਮਰਜ਼ੀ ਦੁਨੀਆਂ ਦੇ ਪਦਾਰਥ ਇਕੱਠੇ ਕਰ ਲਓ ਤੁਹਾਡੀਆਂ ਭੁੱਖਾਂ ਮੇਟ ਹੀ ਨਹੀਂ ਸਕਦੀਆਂ, ਸਿਆਣਪਾਂ ਕੰਮ ਨਹੀਂ ਆਉਣੀਆਂ। ਅਤੇ ਜਿਗਿਆਸੂ ਕਹਿੰਦੇ ਸਤਿਗੁਰੂ ਜੀ ਫਿਰ ਕਿਹੜਾ ਤਰੀਕਾ ਕਿ ਆਪਾਂ ਸੱਚ ਵਿੱਚ ਲਿਵਲੀਨ ਹੋ ਸਕੀਏ, ਕੂੜ ਤੋਂ ਮੁਕਤੀ ਮਿਲ ਸਕੇ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਉਹ ਵਾਹਿਗੁਰੂ ਜੀ ਦਾ ਹੁਕਮ ਜਿਹੜਾ ਜਿਹਦੀ ਰਜਾ ਚੱਲ ਰਹੀ ਉਹਦੇ ਹੁਕਮ ਵਿੱਚ ਚੱਲੀਏ, ਸਾਡੇ ਮੱਥੇ 'ਤੇ ਲਿਖਿਆ ਹੋਇਆ। ਸਾਹਿਬ ਜੀ ਕਹਿੰਦੇ ਹੁਕਮ ਦਾ ਪਤਾ ਕਿਵੇਂ ਲੱਗੇ ਸਾਨੂੰ, ਰੱਬ ਦੀ ਰਜਾ ਦਾ ਪਤਾ ਕਿਵੇਂ ਲੱਗੇ? ਰੱਬ ਦੀ ਰਜਾ ਨੂੰ ਸਮਝਣ ਦੇ ਲਈ ਗੁਰੂ ਸਾਹਿਬ ਜੀ ਨੇ ਇੱਕ ਬੜਾ ਵਧੀਆ ਮਾਰਗ ਦਿੱਤਾ, ਗੁਰੂ ਦੀ ਰਜਾ 'ਚ ਆ ਜਾਓ, ਰੱਬ ਦੀ ਰਜਾ ਦਾ ਆਪੇ ਪਤਾ ਲੱਗ ਜਾਏਗਾ। ਇਸ ਕਰਕੇ ਗੁਰੂ ਕੋਲ ਆ ਕੇ ਰੱਬ ਦੀ ਰਜਾ ਦਾ ਪਤਾ ਲੱਗਦਾ, ਗੁਰੂ ਤੋਂ ਬਿਨਾਂ ਰੱਬ ਦੇ ਬਾਰੇ ਪਤਾ ਗਿਆਨ ਨਹੀਂ ਮਿਲਦਾ। ਸੱਚੇ ਸੱਚਾ ਤਾਣ ਜਿਹੜਾ ਗੁਰੂ ਕੋਲ ਆ ਕੇ ਰੱਬ ਦੀ ਰਜਾ ਨੂੰ ਸਮਝ ਲੈਂਦਾ, ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਆਪਣੀ ਜ਼ਿੰਦਗੀ ਦਾ ਤਾਣ ਦਾ ਅਰਥ ਬਲ ਆਸਰਾ ਸਮਝ ਲੈਂਦਾ ਹੈ।
ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਧਰ ਮਝਾਰ।
ਦੇਖੋ ਆਪਾਂ ਉਹਦੇ ਹੁਕਮ ਅੰਦਰ ਹੀ ਮਾਤਾ ਕੇ ਉਧਰ ਵਿੱਚ ਟਿਕੇ ਸਾਂ, ਉੱਥੇ ਸਾਡਾ ਵਾਹਿਗੁਰੂ ਜੀ ਨੇ ਉਤਪਤੀ ਕੀਤੀ, ਉੱਥੇ ਸਾਡਾ ਨਿਵਾਸ ਕੀਤਾ।
ਹੁਕਮੈ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਭਾਰ।
ਉਹਦੇ ਹੁਕਮ ਅੰਦਰ ਹੀ ਅਸੀਂ ਪੁੱਠੇ ਭਾਰ ਸਿਰ ਪਰਨੇ ਲਟਕੇ ਰਹੇ ਤੇ ਫਿਰ ਇਸ ਦੁਨੀਆਂ ਦੇ ਅੰਦਰ ਆਏ।
ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ।
ਜਿਹੜੇ ਇਸ ਧਰਤੀ ਤੇ ਆ ਕੇ ਗੁਰੂ ਕੀ ਮਤ ਦੇ ਧਾਰਨੀ ਬਣ ਜਾਂਦੇ ਨੇ, ਗੁਰਮੁਖ, ਗੁਰਮੁਖ ਦਾ ਅਰਥ ਕਿ ਗੁਰੂ ਦੀ ਮਤ ਅਨੁਸਾਰ ਚੱਲਣ ਵਾਲੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਜਗਤ ਦੇ ਅੰਦਰ ਗੁਰਮੁਖਾਂ ਦਾ ਪੰਥ ਸਿਰਜਣ ਲਈ ਆਏ ਸਨ। ਦੇਖੋ ਦੁਨੀਆਂ ਦੇ ਅੰਦਰ ਆਪਾਂ ਦੇਖਦੇ ਹਾਂ, ਆਪਣੀ ਭਾਰਤ ਭੂਮੀ ਦੇ ਅੰਦਰ ਸਮਾਜ ਚੌਂ ਵਰਣਾ 'ਚ ਵੰਡਿਆ ਸੀ, ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ, ਵੈਸ ਹੈ, ਇਹਦੇ ਵਿੱਚੋਂ ਵੀ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਕਿਸੇ ਮਤ ਦਾ ਧਾਰਨੀ, ਕੋਈ ਕਿਸੇ ਮਤ ਦਾ ਧਾਰਨੀ ਹੈ, ਕੋਈ ਪ੍ਰਵਿਰਤੀ ਮਾਰਗ 'ਤੇ ਚੱਲਣ ਵਾਲਾ ਹੈ, ਕੋਈ ਨਿਵਿਰਤੀ ਮਾਰਗ 'ਤੇ ਚੱਲਣ ਵਾਲਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਦ੍ਰਿਸ਼ਟੀ ਨੂੰ ਦੋ ਤਰੀਕਿਆਂ ਨਾਲ ਦੇਖਦੇ ਨੇ, ਗੁਰਮੁਖ ਅਤੇ ਮਨਮੁਖ ਦੀ ਦ੍ਰਿਸ਼ਟੀ ਦੇ ਨਾਲ। ਕੋਈ ਮੁਸਲਮਾਨ ਹਿੰਦੂ ਦੀ ਦ੍ਰਿਸ਼ਟੀ ਨਾਲ ਜਾਂ ਖੱਤਰੀ ਬ੍ਰਾਹਮਣ ਦੀ ਦ੍ਰਿਸ਼ਟੀ ਨਾਲ ਨਹੀਂ, ਗੁਰਮੁਖ ਅਤੇ ਮਨਮੁਖ ਦੀ ਦ੍ਰਿਸ਼ਟੀ ਦੇ ਨਾਲ। ਭਾਵੇਂ ਕੋਈ ਮੁਸਲਮਾਨ ਹੋਏ, ਭਾਵੇਂ ਹਿੰਦੂ ਹੋਏ, ਭਾਵੇਂ ਕੋਈ ਗਰੀਬ ਹੋਏ, ਭਾਵੇਂ ਅਮੀਰ ਹੋਏ, ਜਿਹੜਾ ਗੁਰਮੁਖ ਬਣ ਗਿਆ ਰੱਬ ਦੇ ਦਰ 'ਤੇ ਪ੍ਰਵਾਨ, ਉਹ ਹੁਣ ਹੈ ਗੁਰਮੁਖ ਦਾ ਅਰਥ ਹੈ ਕਿ ਰੱਬ ਦੀ ਰਜ਼ਾ 'ਚ ਚੱਲਣ ਵਾਲਾ, ਰੱਬ ਦੇ ਪਾਣੀ ਚੱਲਣ ਵਾਲਾ, ਜਿਹਨੇ ਗੁਰੂ ਰਾਹੀਂ ਰੱਬ ਦੀ ਰਜ਼ਾ ਨੂੰ ਸਮਝ ਲਿਆ। ਸਾਹਿਬ ਕਹਿੰਦੇ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰ ਸਾਰ, ਕਿਉਂਕਿ ਇਸ ਧਰਤੀ 'ਤੇ ਅਸੀਂ ਆਏ ਹਾਂ, ਕੋਈ ਕੰਮ ਕਰਨ ਲਈ ਆਏ ਹਾਂ, ਉਹਦਾ ਕੋਈ ਮਕਸਦ ਹੈ ਨਾ। ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ, ਕੋਈ ਐਵੇਂ ਫਿਰਨ ਤੁਰਨ ਲਈ ਤਾਂ ਨਹੀਂ ਭੇਜਦੇ, ਕੋਈ ਮਕਸਦ ਹੈ। ਅਸੀਂ ਦੁਕਾਨ 'ਤੇ ਜਾਂਦੇ ਹਾਂ ਸਵੇਰੇ ਉੱਠ ਕੇ, ਕੋਈ ਮਕਸਦ ਇਹ ਤਾਂ ਨਹੀਂ ਵਿਹਲੇ ਬੈਠਣ ਲਈ ਜਾਂਦੇ, ਗੱਲਾਂ ਕਰਨ ਲਈ ਤਾਂ ਨਹੀਂ ਜਾਂਦੇ, ਅਸੀਂ ਕਿਤੇ ਵੀ ਜਾਂਦੇ ਹਾਂ। ਦੇਖੋ ਗੁਰੂ ਘਰ ਆਏ ਹਾਂ, ਇੱਥੇ ਵੀ ਕਿਸੇ ਮਕਸਦ ਲਈ ਆਏ ਹਾਂ, ਇਹ ਗੱਲ ਵੱਖਰੀ ਹੈ। ਕਈਆਂ ਨੂੰ ਗੁਰੂ ਘਰ ਆਉਣ ਦੇ ਮਕਸਦ ਦਾ ਨਹੀਂ ਪਤਾ ਹੁੰਦਾ, ਪਿੱਠੇ 'ਚ ਬੈਠ ਕੇ ਗੱਲਾਂ ਹੀ ਕਰਦੇ ਰਹਿੰਦੇ ਨੇ, ਉਹਨਾਂ ਨੂੰ ਮਕਸਦ ਦਾ ਪਤਾ ਨਹੀਂ ਹੁੰਦਾ। ਜੇ ਸਾਨੂੰ ਪਤਾ ਲੱਗ ਜਾਏ ਕਿ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ, ਕਿਵੇਂ ਆਉਣਾ, ਤਾਂ ਸੱਚ ਜਾਣਨਾ ਸਾਡਾ ਆਉਣਾ ਸਫਲ ਹੋ ਜਾਏਗਾ। ਪਰ ਬਹੁਤਿਆਂ ਨੂੰ ਪਤਾ ਹੀ ਨਹੀਂ ਮਕਸਦ ਕੀ ਹੈ ਗੁਰਦੁਆਰੇ ਆਉਣ ਦਾ। ਇਸ ਕਰਕੇ ਇਸ ਧਰਤੀ 'ਤੇ ਆਏ ਹਾਂ, ਇੱਥੇ ਆਉਣ ਦਾ ਸਾਡਾ ਮਕਸਦ ਹੈ। ਗੁਰਬਾਣੀ ਕਹਿੰਦੀ ਇਸ ਧਰਤੀ 'ਤੇ ਆਏ ਹਾਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਭਈ ਪ੍ਰਾਪਤ ਮਾਨੁੱਖ ਦੇਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਗੋਬਿੰਦ ਨੂੰ ਮਿਲਣ ਦੇ ਲਈ ਆਏ ਹਾਂ, ਰੱਬ ਵਿੱਚ ਲਿਵਲੀਨ ਹੋਣ ਲਈ ਆਏ ਹਾਂ। ਉਹ ਗੁਰਮੁਖ ਕੀ ਉਹ ਆਕਾਰ ਆ, ਪਰਮਾਤਮਾ ਨੇ ਇਹ ਸੰਸਾਰ ਬਣਾਇਆ ਗੁਰਮੁਖ ਬਣਨ ਦੇ ਲਈ, ਕਿ ਆਪਾਂ ਗੁਰਮੁਖ ਬਣ ਸਕੀਏ, ਗੁਰਮੁਖ ਬਣ ਕੇ ਪਰਮਾਤਮਾ ਵਿੱਚ ਲਿਵਲੀਨ ਹੋ ਸਕੀਏ। ਸਾਹਿਬ ਜੀ ਕਹਿੰਦੇ ਜਿਹੜੇ ਇਸ ਧਰਤੀ 'ਤੇ ਆਏ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰ ਸਾਰ, ਜਿਹੜੇ ਗੁਰਮੁਖ ਬਣ ਗਏ ਗੁਰੂ ਰਾਹੀਂ ਰੱਬ ਦੀ ਰਜ਼ਾ 'ਚ ਚੱਲ ਪਏ, ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ, ਕਿਉਂਕਿ ਉਹ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਕੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ 'ਤੇ ਮਨ ਹੈ ਬਸੇਰਾ। ਸਾਹਿਬ ਜੀ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ। ਜਿਸ ਕੰਮ ਲਈ ਆਏ ਹੋ, ਜਿਸ ਵਸਤੂ ਨੂੰ ਵਿਆਜਣ ਲਈ ਆਏ ਹੋ, ਜਿਸ ਮਨੋਰਥ ਲਈ ਆਏ ਹੋ, ਉਸ ਕੰਮ ਵਾਲੇ ਬੰਦੇ ਲੱਗ ਜਾਓ। ਮਨੋਰਥ ਸਾਡਾ ਪੈਸੇ ਇਕੱਠੇ ਕਰਨਾ ਨਹੀਂ ਸੀ। ਦੇਖੋ ਰੋਟੀ ਖਾਣ ਦੇ ਲਈ ਕਿਰਤ ਕਰਨੀ ਜ਼ਰੂਰੀ ਹੈ, ਦੁਨਿਆਵੀ ਲੋੜਾਂ ਲਈ ਪੈਸਾ ਜ਼ਰੂਰੀ ਹੈ, ਪਰ ਪੈਸੇ ਇਕੱਠੇ ਕਰਨ ਲਈ ਨਹੀਂ ਆਪਾਂ ਇੱਥੇ ਆਏ। ਪੈਸੇ ਇਕੱਠੇ ਕਰਨ ਵਾਲੇ ਬਹੁਤ ਧਰਤੀ 'ਤੇ ਆਏ, ਜਾਣ ਲੱਗਿਆਂ ਖਾਲੀ ਹੱਥ ਚਲੇ ਗਏ, ਨਾਲ ਕੁਝ ਨਹੀਂ ਗਿਆ ਕਦੀ। ਇਸ ਕਰਕੇ ਇਸ ਧਰਤੀ 'ਤੇ ਕੇਵਲ ਖਾਣ ਪੀਣ ਲਈ ਵੀ ਨਹੀਂ ਆਏ ਆਪਾਂ, ਇਸ ਧਰਤੀ 'ਤੇ ਆਪਾਂ ਕੇਵਲ ਇੱਧਰ ਉੱਧਰ ਫਿਰਨ ਤੁਰਨ ਲਈ ਵੀ ਨਹੀਂ ਆਏ, ਕੀ ਲੈਣ ਲਈ ਆਏ ਹਾਂ। ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਟੋਰ। ਇਸ ਧਰਤੀ 'ਤੇ ਜਿਹੜੇ ਆਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਕਾਹਦੇ ਲਈ ਆਏ ਹਾਂ, ਜ਼ਿੰਦਗੀ ਦਾ ਮਨੋਰਥ ਕੀ ਹੈ, ਉਹ ਤਾਂ ਪਸ਼ੂਆਂ ਦੀ ਨਿਆਈ ਨੇ, ਪਸ਼ੂਆਂ 'ਤੇ ਉਹਨਾਂ 'ਚ ਕੋਈ ਫਰਕ ਨਹੀਂ ਹੈ। ਗੁਰਬਾਣੀ ਇਹ ਗੱਲ ਕਹਿੰਦੀ ਪਸ਼ੂਆਂ 'ਤੇ ਉਹਨਾਂ 'ਚ ਕੋਈ ਫਰਕ ਨਹੀਂ ਹੈ। ਜਿਹੜੇ ਇਸ ਧਰਤੀ 'ਤੇ ਆਏ, ਜਿਨ੍ਹਾਂ ਨੂੰ ਪਤਾ ਲੱਗ ਗਿਆ ਜ਼ਿੰਦਗੀ ਦਾ ਮਕਸਦ ਕੀ ਹੈ, ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਜੀ ਦਰਗਾਹ ਵਿੱਚ ਜਾਣੇ ਜਾਂਦੇ ਨੇ, ਪਹਿਚਾਣੇ ਜਾਂਦੇ ਹਨ।
ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ।
ਵਾਹਿਗੁਰੂ ਜੀ ਦੇ ਹੁਕਮ 'ਚ ਆਏ, ਜਨਮ ਮਿਲਿਆ ਨਾ, ਇਹ ਉਹਦੇ ਹੁਕਮ ਅੰਦਰ ਹੈ। ਜਾਂ ਤਾਂ ਸੁਭਾਣਾ ਤਾਂ ਜੰਮੇ ਹਾਂ, ਪਰਿਵਾਰ ਭਲਾ ਪਾਇਆ, ਉਹਦੇ ਹੁਕਮ ਅੰਦਰ ਆਪਾਂ ਆਏ ਹਾਂ, ਅਤੇ ਉਹਦੇ ਹੁਕਮ ਅੰਦਰ ਜਾਣਾ ਵੀ ਪੈਣਾ, ਕੋਈ ਰੋਕ ਨਹੀਂ ਸਕਦਾ। ਦੇਖੋ ਬੰਦਾ ਆ ਜਾਂਦਾ, ਪਰ ਜਾਣ ਦੇ ਲਈ ਉਹ ਮੰਨਣ ਲਈ ਤਿਆਰ ਨਹੀਂ ਰੱਬ ਦਾ ਹੁਕਮ। ਮੇਰੇ 'ਤੇ ਅਰਦਾਸਾਂ ਕਰਦਾ ਟਾਲੀ ਜਾਏ, ਬੰਦਾ ਅਰਦਾਸਾਂ ਵੀ ਕਰਦਾ ਕਿ ਰੱਬ ਦਾ ਹੁਕਮ ਟਲ ਜਾਏ, ਮੇਰੀ ਉਮਰ ਲੰਮੀ ਹੋ ਜਾਏ, ਇਹੀ ਆ ਨਾ ਸਾਡੀਆਂ ਅਰਦਾਸਾਂ। ਔਰ ਧਰਮ ਦੀ ਦੁਨੀਆ 'ਚ ਵੀ ਮਨੁੱਖ ਨੂੰ ਦਰਅਸਲ ਮੌਤ ਦੇ ਨਾਂ 'ਤੇ ਡਰਾਇਆ ਗਿਆ, ਔਰ ਧਾਰਮਿਕ ਲੋਕਾਂ ਨੇ ਵੀ ਉਹੀ ਦੱਸਿਆ ਕਿ ਤੁਸੀਂ ਮੌਤ ਤੋਂ ਕਿਵੇਂ ਬਚ ਸਕਦੇ ਹੋ, ਤੁਹਾਡੀ ਉਮਰ ਕਿਵੇਂ ਲੰਮੀ ਹੋ ਸਕਦੀ ਹੈ, ਤੁਸੀਂ ਦੁੱਖਾਂ ਤੋਂ ਕਿਵੇਂ ਬਚ ਸਕਦੇ ਹੋ, ਮੌਤ ਦੇ ਨਾਂ 'ਤੇ ਡਰਾਇਆ ਗਿਆ। ਪਰ ਗੁਰਬਾਣੀ ਕਹਿੰਦੀ ਇਹ ਵਾਹਿਗੁਰੂ ਜੀ ਦਾ ਹੁਕਮ ਹੈ, ਵਾਹਿਗੁਰੂ ਜੀ ਦੇ ਹੁਕਮ ਅੰਦਰ ਇੱਥੋਂ ਜਾਣਾ। ਦਰਅਸਲ ਅਸਲੀ ਮੌਤ ਦਾ ਪਤਾ ਹੀ ਨਹੀਂ ਮਨੁੱਖ ਨੂੰ, ਬੰਦਾ ਇਹ ਜ਼ਿੰਦਗੀ ਨੂੰ ਕਾਇਮ ਰੱਖਣਾ ਚਾਹੁੰਦਾ, ਜਿਉਂਦਾ ਮਰ ਜਾਂਦਾ, ਪਰ ਉਹਨੂੰ ਪਤਾ ਹੀ ਨਹੀਂ, ਉਹ ਸੋਚਦਾ ਕਿ ਸਰੀਰ ਮਰਨ ਨਾਲ ਮੈਂ ਮਰਨਾ, ਸਰੀਰ ਮਰਨ ਨਾਲ ਕੋਈ ਨਹੀਂ ਮਰਦਾ। ਉਹ ਬਹੁਤ ਸਾਰੀਆਂ ਉਹ ਮਹਾਨ ਆਤਮਾਵਾਂ ਨੇ ਜਿਹੜੇ ਸਰੀਰ ਤਿਆਗਣ ਤੋਂ ਬਾਅਦ ਵੀ ਜਿਉਂਦੀਆਂ ਨੇ, ਦੁਨੀਆ ਉਹਨਾਂ ਨੂੰ ਚੇਤੇ ਕਰਦੀ ਹੈ, ਅਤੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਜਿਉਂਦੇ ਵੀ ਮਰੇ ਹੋਏ ਨੇ। ਆਮ ਬੰਦੇ ਕਈ ਗੱਲ ਕਹਿੰਦੇ ਨੇ ਕਿ ਸਰੀਰ ਛੱਡਣ ਤੋਂ ਬਾਅਦ ਆਤਮਾ ਭਟਕਦੀ ਹੈ, ਸਰੀਰ ਛੱਡਣ ਤੋਂ ਬਾਅਦ ਆਤਮਾ ਭਟਕਦੀ ਹੈ। ਸਰੀਰ ਛੱਡਣ ਤੋਂ ਬਾਅਦ ਕੀ ਹੁੰਦਾ ਤੇ ਵਾਹਿਗੁਰੂ ਜਾਣਦਾ ਜਿਉਂਦੇ ਜੀ ਬੰਦਾ ਭਟਕ ਰਿਹਾ, ਆਖੋ ਸਤਨਾਮ ਸ੍ਰੀ ਜਿਉਂਦੇ ਜੀ ਭਟਕ ਰਿਹਾ, ਮਿਣ ਨਾਵੇਂ ਜਗ ਕਮਲਾ ਫਿਰੈ, ਵਾਹਿਗੁਰੂ ਜੀ ਦੇ ਨਾਮ ਨਾਲ ਉਹ ਟੁੱਟ ਕੇ ਦੁਨੀਆਂ ਤੇ ਭਟਕ ਰਹੀ ਹੈ, ਬੁਰਾਨੀਆਂ ਦੀ ਤੇ ਤੁਰੀ ਫਿਰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਏ ਆ, ਉਹਦਾ ਹੁਕਮ ਸੀ ਆਏ ਆ ਤੇ ਉਹਦੇ ਹੁਕਮ ਚ ਜਾਣਾ ਪੈਣਾ। ਜੇ ਉਹਦਾ ਹੁਕਮ ਹੈ ਤੇ ਫਿਰ ਦੁੱਖ ਕਿਸ ਗੱਲ ਦਾ, ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਜਾਣਾ ਪੈਣਾ, ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲਈਏ ਆਪਾਂ।
ਹੁਕਮੇ ਬੰਨ ਚਲਾਈਆ ਪਿਆਰੇ, ਮਨਮੁਖ ਲਹਿ ਸਜਾਏ।
ਜਿਹੜੇ ਤੇ ਗੁਰਮੁਖ ਜਾਣੇ ਉਹ ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝ ਲੈਂਦੇ ਨੇ ਤੇ ਆਨੰਦ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਆਨੰਦ ਵਿੱਚ ਰਹਿੰਦੇ ਨੇ, ਆਨੰਦ ਵਿੱਚ ਹੀ ਜਾਂਦੇ ਨੇ। ਲੇਕਿਨ ਜਿਹੜੇ ਆਉਂਦੇ ਨੇ ਪਰ ਜਿਨ੍ਹਾਂ ਨੇ ਫਿਰ ਜਾਣ ਨੂੰ ਜੀ ਨਹੀਂ ਕਰਦਾ, ਜਿਹੜੇ ਇੱਥੇ ਜਫਾ ਮਾਰ ਕੇ ਬੈਠ ਜਾਂਦੇ ਨੇ, ਜਿਹੜੇ ਜਿਉਂਦੇ ਜੀ ਪਦਾਰਥਾਂ ਨੂੰ ਜਫਾ ਮਾਰੀ ਬੈਠੇ ਨੇ, ਮਰਨ ਨੂੰ ਜੀ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਹੁਕਮੇ ਬੰਨ ਚਲਾਈਏ ਪਿਆਰੇ, ਉਹਨਾਂ ਨੂੰ ਰੱਬ ਦੇ ਹੁਕਮ ਜਦੋਂ ਬੰਨ ਕੇ ਅੱਗੇ ਤੋਰਿਆ ਜਾਂਦਾ, ਉਹਨਾਂ ਦੇ ਗਲ 'ਚ ਸੰਗਲ ਪਾ ਕੇ ਉਹਨਾਂ ਨੂੰ ਤੋਰਿਆ ਜਾਂਦਾ ਤੇ ਹੁਕਮ 'ਚ ਇਸ ਧਰਤੀ ਤੋਂ ਚਲੇ ਜਾਂਦੇ ਹਨ।
ਹੁਕਮੇ ਸ਼ਬਦ ਪਛਾਣੀਆ ਪਿਆਰੇ, ਦਰਗਹ ਪੈਦਾ ਜਾਏ।
ਫਿਰ ਮਨਮੁਖ ਲਹਿ ਸਜਾਏ, ਮਨ ਦੀ ਮਤ ਮਗਰ ਚੱਲਣ ਵਾਲੇ ਫਿਰ ਬੜੇ ਦੁਖੀ ਹੁੰਦੇ ਨੇ, ਉਹਨਾਂ ਨੂੰ ਸਜਾਵਾਂ ਮਿਲਦੀਆਂ ਨੇ। ਗੁਰਮੁਖ ਜਿਹੜੇ ਉਹ ਇੱਜ਼ਤ ਲੈ ਕੇ ਜਾਂਦੇ ਨੇ, ਮਨਮੁਖ ਜਿਹੜੇ ਨੇ ਇੱਜ਼ਤ ਗਵਾ ਕੇ ਜਾਂਦੇ, ਉਹਨੂੰ ਸਜ਼ਾ ਮਿਲਦੀ ਹੈ। ਸਾਹਿਬ ਜੀ ਕਹਿੰਦੇ ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪਹਿਦਾ ਜਾਏ। ਜਦੋਂ ਬੰਦਾ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝ ਲੈਂਦਾ, ਵਾਹਿਗੁਰੂ ਜੀ ਦੇ ਦਰ 'ਤੇ ਉਹਦੀ ਇੱਜ਼ਤ ਬਣਦੀ ਹੈ, ਉਹਨਾਂ ਨੂੰ ਪਿਆਰ ਮਿਲਦਾ, ਪਹਿਦਾ ਅਰਥ ਉਹਨਾਂ ਨੂੰ ਸਤਿਕਾਰ ਮਿਲਦਾ, ਵਡਿਆਈ ਮਿਲਦੀ ਹੈ।
ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹਉ ਮੈਂ ਦੋਏ।
ਦੇਖੋ ਇਸ ਧਰਤੀ 'ਤੇ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਬਹੁਤ ਸਾਰੇ ਜਿਹੜੇ ਜੀਵ ਨੇ ਉਹ ਗਿਣਤੀਆਂ ਮਿਣਤੀਆਂ 'ਚ ਪਏ ਰਹਿੰਦੇ ਨੇ, ਦੁਇ ਦਵੈ 'ਚ ਪਏ ਰਹਿੰਦੇ ਨੇ, ਲੇਖੇ ਜੋਖੇ 'ਚ ਹੀ ਪਏ ਰਹਿੰਦੇ ਨੇ, ਔਰ ਉਹ ਦੁਨਿਆਵੀ ਲੇਖੇ ਜੋਖੇ 'ਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰਦੇ ਨੇ। ਗਣਤ ਗਣਾਈ ਦੇ ਅਰਥ ਕਿ ਬੰਦਾ ਜਿਵੇਂ ਗਿਣਤੀਆਂ 'ਚ ਹੀ ਨਹੀਂ ਪਿਆ ਰਹਿੰਦਾ, ਦੁਨਿਆਵੀ ਧੰਦਿਆਂ ਨੂੰ ਗਿਣਦੇ ਹਾਂ, ਦੁਨਿਆਵੀ ਦੌਲਤ ਨੂੰ ਗਿਣਦੇ ਹੀ ਉਹਦੀ ਜ਼ਿੰਦਗੀ ਲੰਘ ਜਾਂਦੀ ਹੈ। ਕਹਿ ਲਓ ਕਿ ਵੀ ਵਾਹਿਗੁਰੂ ਜੀ ਦਾ ਹੁਕਮ ਹੈ, ਹੁਕਮ ਦਾ ਅਰਥ ਇਹ ਹੈ ਤੁਸੀਂ ਜੋ ਕੁਝ ਕਰੋਗੇ, ਰੱਬ ਦੇ ਹੁਕਮ ਦੀ ਕਲਮ ਚੱਲਦੀ ਹੈ, ਚੱਲਣੀ ਉਹਦੀ ਕਲਮ ਹੀ ਹੈ ਪਰਮਾਤਮਾ ਦੀ, ਪਰ ਚੱਲਣੀ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੈ। ਰੱਬ ਨੇ ਇਹ ਜ਼ਿੰਦਗੀ, ਇਹ ਸਰੀਰ ਸਾਨੂੰ ਕੋਈ ਕਰਮ ਕਰਨ ਲਈ ਦਿੱਤਾ। ਗੁਰੂ ਕਾ ਇੱਕ ਅੰਮ੍ਰਿਤ ਵਚਨ ਰੋਜ਼ ਪੜ੍ਹਦੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕੀਤੇ ਕਰਮ ਸਦਕਾ ਅਸੀਂ ਰੱਬ ਦੇ ਨੇੜੇ ਹੋ ਸਕਦੇ ਹਾਂ, ਕੀਤੇ ਕਰਮ ਸਦਕਾ ਦੂਰ ਹੋ ਸਕਦੇ। ਜੇ ਤੁਹਾਡੇ ਕਰਮ ਉੱਤਮ ਨੇ ਸਤਸੰਗਤ ਦੇ ਰਾਹੀਂ ਤੇ ਵਾਹਿਗੁਰੂ ਜੀ ਦੇ ਹੁਕਮ ਅੰਦਰ ਤੁਸੀਂ ਉਹਦੇ ਵਿੱਚ ਲਿਵਲੀਨ ਹੋ ਜਾਓਗੇ, ਪਰ ਜੇ ਕਰਮ ਤੁਹਾਡੇ ਦੁਨਿਆਵੀ ਧੰਦਿਆਂ 'ਚ ਖਚ ਗਿਣਤੀਆਂ ਮਿੰਟਾਂ ਵਾਲੇ ਨੇ, ਉਹਦੇ ਹੁਕਮ 'ਚ ਤੁਸੀਂ ਦੁਖੀ ਰਹੋਗੇ। ਸਾਹਿਬ ਜੀ ਕਹਿੰਦੇ ਨੇ ਫਿਰ ਇਸ ਧਰਤੀ 'ਤੇ ਆ ਕੇ ਤੁਹਾਨੂੰ ਫਿਰ ਹੁਕਮ ਅੰਦਰ ਹੀ ਸਜ਼ਾ ਮਿਲੇਗੀ, ਹੁਕਮ ਅੰਦਰ ਹੀ ਵਡਿਆਈ ਮਿਲੇਗੀ। ਉਹ ਹੁਕਮ ਅੰਦਰ ਹੀ ਬੰਦਾ ਜਿਹੜਾ ਹੈ ਨਾ ਦੁਬਧਾ ਦੇ ਅੰਦਰ ਪਿਆ ਰਹਿੰਦਾ ਹੈ।
ਹੁਕਮੇ ਭਵੈ ਭਵਾਈਆ ਪਿਆਰੇ, ਅਵਗਨ ਮੁੱਠੀ ਰੋਏ।
ਵਾਹਿਗੁਰੂ ਜੀ ਦਾ ਬਚਨ ਹੈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਹੁਕਮ ਅੰਦਰ ਕੋਈ ਉੱਚਾ ਕੋਈ ਨੀਵਾਂ, ਕੋਈ ਦੁਖੀ ਕੋਈ ਸੁਖੀ ਹੋ ਜਾਂਦਾ, ਹੁਕਮ ਅੰਦਰ ਹੀ ਬੰਦਾ ਭਰਮ ਦਾ ਭਟਕਦਾ ਰਹਿੰਦਾ ਹੈ। ਤੇ ਜਿਹੜੇ ਔਗਣਾਂ 'ਚ ਜੁੜੇ ਰਹਿੰਦੇ ਨੇ, ਔਗਣ ਮੁੱਠੀ ਰੋਏ, ਜਿਹੜੇ ਸਾਰੀ ਜ਼ਿੰਦਗੀ ਔਗਣਾਂ ਨਾਲ ਹੀ ਪਿਆਰ ਪਾਈ ਰੱਖਦੇ ਨੇ। ਗੁਰਬਾਣੀ ਕਹਿੰਦੀ ਜਿੰਨੇ ਔਗਣ ਨੇ ਇਹ ਤੁਹਾਡੇ ਗਲ 'ਚ ਜ਼ੰਜੀਰਾਂ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ। ਜਿੰਨੇ ਔਗਣ ਕਰੋਗੇ ਨਾ, ਸਮਝੋ ਉਹਨੇ ਤੁਸੀਂ ਆਪਣੇ ਗਲ 'ਚ ਜ਼ੰਜੀਰਾਂ ਪੱਕੀਆਂ ਕਰੀ ਜਾਂਦੇ ਹੋ। ਮੱਕੜੀ ਹੁੰਦੀ ਹੈ ਨਾ, ਮੱਕੜੀ ਆਪਣੇ ਮੂੰਹ ਤੋਂ ਇੱਕ ਤਾਰ ਕੱਢਦੀ ਹੈ, ਉਹਦਾ ਇੱਕ ਜਾਲਾ ਬਣਾਉਂਦੀ ਹੈ, ਉਹਦਾ ਮਕਸਦ ਹੈ ਕਿ ਇਹਦੇ ਵਿੱਚ ਕੀੜੇ ਮਕੌੜੇ ਮੱਛਰ ਆਜ ਫਸੇਗਾ ਤੇ ਮੈਂ ਖਾ ਲਵਾਂਗੀ। ਉਹ ਜਾਲ ਦੇ ਅੰਦਰ ਆਪ ਹੀ ਫਸ ਕੇ ਮਰ ਜਾਂਦੀ ਹੈ। ਬੰਦਾ ਬੜੇ ਜਾਲ ਬਣਾਉਂਦਾ, ਬੜੀਆਂ ਸਿਆਣਪਾਂ ਦੇ ਨਾਲ ਕਿਵੇਂ ਪੈਸਾ ਕਮਾਉਣਾ, ਕਿਵੇਂ ਕਿਸੇ ਨੂੰ ਮੂਰਖ ਬਣਾਉਣਾ, ਕਿਵੇਂ ਕਿਸੇ ਨੂੰ ਠੱਗਣਾ, ਕਿਵੇਂ ਕਿਸੇ ਨੂੰ ਦਗਾ ਦੇਣਾ। ਹੁੰਦਾ ਕੀ ਹੈ, ਬੰਦਾ ਫਿਰ ਉਸ ਜਾਲ ਵਿੱਚ ਆਪ ਹੀ ਫਸ ਜਾਂਦਾ। ਸਾਹਿਬ ਜੀ ਕਹਿੰਦੇ ਔਗਣ ਜਿੰਨੇ ਬੰਦਾ ਕਰਦਾ ਉਹਦੇ ਗਲ 'ਚ ਜ਼ੰਜੀਰਾਂ ਪੱਕੀਆਂ ਹੋਈ ਚਲੀਆਂ ਜਾਂਦੀਆਂ। ਜਿੰਨੇ ਤੁਸੀਂ ਔਗਣ ਕਰੋਗੇ ਜ਼ੰਜੀਰਾਂ ਪੱਕੀਆਂ ਕਰ ਰਹੇ ਹੋ, ਜਿੰਨੇ ਤੁਸੀਂ ਗੁਣ ਕਰੋਗੇ ਆਪਣੀਆਂ ਜ਼ੰਜੀਰਾਂ ਨੂੰ ਤੋੜ ਰਹੇ ਹੋ। ਇਸ ਕਰਕੇ ਜਦੋਂ ਸਵੇਰੇ ਉੱਠੀਏ ਅਰਦਾਸ ਕਰਿਆ ਕਰੇ ਕਿ ਅੱਜ ਆਪਾਂ ਦਿਨ ਦੇ ਅੰਦਰ ਕੋਈ ਨਾ ਕੋਈ ਪਰਉਪਕਾਰ ਕਰਨਾ, ਕਿਸੇ ਦੁਖੀ ਦੀ ਮਦਦ ਕਰਨੀ। ਸੁੱਖ ਮਾਨਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਕ ਦਿਨ ਨਿਯਤ ਕਰ ਲਈਏ ਦਿਨ 'ਚ ਕਿ ਅੱਜ ਕੋਈ ਨਾ ਕੋਈ ਇੱਕ ਚੰਗਾ ਕੰਮ ਕਰਨਾ, ਅੱਜ ਬੁਰਾ ਨਹੀਂ ਕਰਨਾ। ਜਦੋਂ ਤੁਸੀਂ ਇਸ ਪਾਸੇ ਆਪਣੇ ਧਿਆਨ ਨੂੰ ਲਗਾਉਣਾ ਸ਼ੁਰੂ ਕਰੋਗੇ, ਆਪਣੇ ਆਪ ਜ਼ੰਜੀਰਾਂ ਟੁੱਟਣੀਆਂ ਸ਼ੁਰੂ ਹੋ ਜਾਣਗੀਆਂ। ਪਰ ਸਾਡਾ ਮਨ ਤੇ ਜ਼ੰਜੀਰਾਂ ਨੂੰ ਪੱਕੀਆਂ ਕਰਨ ਵਾਲੀ ਲੱਗਿਆ ਰਹਿੰਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਔਗਣ ਮੁੱਠੀ ਰੋਏ, ਔਗਣਾਂ 'ਚ ਪਏ ਹੋਏ ਲੋਕ ਜਿਹੜੇ ਨੇ ਠੱਗੇ ਜਾਂਦੇ ਨੇ, ਆਖਰ ਉਹਨਾਂ ਨੂੰ ਰੋਂਦਿਆਂ ਇਸ ਧਰਤੀ ਤੋਂ ਜਾਣਾ ਪੈਂਦਾ ਹੈ।
ਹੁਕਮ ਜਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਜਿਹੜੇ ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣ ਲੈਂਦੇ ਨੇ, ਸ਼ਾਦ ਅਰਥ ਪਰਮਾਤਮਾ, ਉਹਨਾਂ ਨੂੰ ਸੱਚ ਮਿਲ ਜਾਂਦਾ, ਉਹ ਵਡਿਆਈ ਦੇ ਪ੍ਰਾਪਤ ਹੋ ਜਾਂਦੇ, ਵਡਿਆਈ ਨੂੰ ਪ੍ਰਾਪਤ ਕਰ ਲੈਂਦੇ ਨੇ, ਸੱਚ ਵਿੱਚ ਵਿਲੀਨ ਹੋ ਜਾਂਦੇ ਹਨ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾ।
ਸਤਿਗੁਰੂ ਜੀ ਕਹਿੰਦੇ ਸੱਚ ਨੂੰ ਸੁਣਨਾ ਬੜਾ ਔਖਾ ਤੇ ਸੱਚ ਨੂੰ ਬੋਲਣਾ ਬੜਾ ਔਖਾ। ਵਾਹਿਗੁਰੂ ਜੀ ਦਾ ਨਾਮ ਸੁਣਨਾ ਵੀ ਔਖਾ ਤੇ ਬੋਲਣਾ ਵੀ ਔਖਾ, ਇਸ ਕਰਕੇ ਸਾਹਿਬ ਜੀ ਕਹਿੰਦੇ ਆਪਾਂ ਉਸ ਨਾਮ ਨਾਲ ਕਿਵੇਂ ਜੁੜੀਏ।
ਜਿਨੀ ਸੋ ਸਲਾਹਿਆ ਪਿਆਰੇ, ਹਾਂ ਤਿੰਨ ਬਲਿਹਾਰਾ ਜਾਓ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ, ਵਾਰਨੇ ਜਾਂਦਾ ਹਾਂ।
ਨਾਓ ਮਿਲੈ ਸੰਤੋਖੀਆਂ ਪਿਆਰੇ, ਨਜ਼ਰੀ ਮੇਲ ਮਿਲਾਓ।
ਉਹਨਾਂ ਨੂੰ ਗੁਰੂ ਪਾਸੋਂ ਜਦੋਂ ਨਾਮ ਮਿਲਦਾ, ਉਹ ਅੰਦਰੋਂ ਸੰਤੋਖ ਵਿੱਚ ਆ ਜਾਂਦੇ ਨੇ, ਰੱਜ ਜਾਂਦੇ, ਤ੍ਰਿਪਤ ਹੋ ਜਾਂਦੇ ਨੇ, ਤੇ ਵਾਹਿਗੁਰੂ ਜੀ ਦੀ ਬਖਸ਼ ਸਦਕਾ ਉਹ ਵਾਹਿਗੁਰੂ ਜੀ ਵਿੱਚ ਮਿਲ ਜਾਂਦੇ, ਲਿਵਲੀਨ ਹੋ ਜਾਂਦੇ ਹਨ।
ਕਾਇਆ ਕਾਗਦ ਜੇ ਥੀਆ ਪਿਆਰੇ, ਮਨ ਮਸਵਾਣੀ ਧਾਰ।
ਵਾਹਿਗੁਰੂ ਜੀ ਨੇ ਸਾਨੂੰ ਇਹ ਜਿਹੜੀ ਕਾਇਆ ਦਿੱਤੀ ਹੈ, ਸਤਿਗੁਰੂ ਜੀ ਕਹਿੰਦੇ ਕਾਇਆ ਨੂੰ ਆਪਾਂ ਕਾਗਦ ਬਣਾ ਲਈਏ। ਕਾਇਆ ਕਾਗਦ ਜੇ ਥੀਏ ਪਿਆਰੇ, ਮਨ ਮਸਵਾਣੀ ਧਾਰ, ਆਪਣੇ ਇਸ ਮਨ ਨੂੰ ਆਪਾਂ ਸਿਆਹੀ ਬਣਾ ਕੇ, ਔਰ ਮਸਵਾਣੀ ਦਾ ਅਰਥ ਹੈ ਸਿਆਹੀ ਦੀ ਦਵਾਤ ਜਿਹੜੀ ਹੁੰਦੀ ਹੈ, ਕਾਇਆ ਕਾਗਦ ਮਨ ਮਰਵਾਣ। ਸਤਿਗੁਰੂ ਜੀ ਨੇ ਬਚਨ ਕਹੇ ਨੇ ਬੁਰਾ ਭਲਾ ਦੋ ਲੇਖ ਪਏ, ਇਹ ਮਨ ਜਿਹੜਾ ਹੈ ਇਹਨੂੰ ਆਪਾਂ ਸਿਆਹੀ ਦੀ ਦਵਾਤ ਬਣਾ ਕੇ ਇਹਦੇ ਉੱਪਰ ਕਾਇਆ ਦੇ ਕਾਗਜ਼ ਦੇ ਉੱਪਰ ਜੇ ਆਪਾਂ ਸ਼ੁਭ ਕਰਮ ਲਿਖਣੇ ਸ਼ੁਰੂ ਕਰ ਦਈਏ।
ਲਲਤਾ ਲੇਖਣ ਸੱਚ ਕੀ ਪਿਆਰੇ,
ਲਲਤਾ ਮਿਹਣ ਸਾਡੀ ਰਸਨ ਜੀਵ, ਇਸ ਲਲਤਾ ਜੀਵ ਨੂੰ ਆਪਾਂ ਕਲਮ ਬਣਾ ਲਈਏ ਲਿਖਣ ਵਾਲੀ, ਤੇ ਸੱਚ ਨੂੰ ਲਿਖਣਾ ਸ਼ੁਰੂ ਕਰ ਦਈਏ।
ਹਰ ਗੁਣ ਲਿਖੋ ਵਿਚਾਰ,
ਤੇ ਫਿਰ ਆਪਾਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਲਿਖੀਏ ਕਾਇਆਂ ਦੇ ਕਾਗਜ਼ ਦੇ ਉੱਪਰ, ਰਸਨਾ ਦੀ ਸਿਆਹੀ ਕਲਮ ਦੇ ਨਾਲ, ਮਨ ਦੀ ਸਿਆਹੀ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਲਿਖੀਏ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰੀਏ।
ਧੰਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਲਿਖਾਰੀ ਧੰਨ ਹੈ ਭਾਈ, ਜਿਹੜਾ ਗੁਰੂ ਕੋਲ ਆ ਕੇ ਸੱਚ ਦੀ ਗੱਲ ਲਿਖਦਾ ਹੈ। ਸਤਿਗੁਰੂ ਜੀ ਕਹਿੰਦੇ ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾ ਬਾਰ। ਬਾਬਾ ਇਹੋ ਲੇਖਾ ਲਿਖ ਜਾਣ, ਜ਼ਿੰਦਗੀ 'ਚ ਹੋਰ ਲੇਖੇ ਲਿਖਦੇ ਹਾਂ, ਕਿਤੇ ਇਹ ਲੇਖਾ ਆਪਾਂ ਗੁਰੂ ਰਾਹੀਂ ਲਿਖ ਲਈਏ ਆਪਣੇ ਸਰੀਰ ਦੇ ਕਾਗਜ਼ ਦੇ ਉੱਪਰ ਵਾਹਿਗੁਰੂ ਜੀ ਦੇ ਗੁਣਾਂ ਦਾ। ਸਾਹਿਬ ਜੀ ਕਹਿੰਦੇ ਸਾਡੀ ਜ਼ਿੰਦਗੀ ਸਫਲ ਹੋ ਜਾਏਗੀ, ਸਾਡਾ ਆਉਣਾ ਪ੍ਰਵਾਨ ਹੋ ਜਾਏਗਾ। ਜਿੱਥੇ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਸਾਨੂੰ ਇਹ ਗੱਲ ਕਹੀ ਹੈ ਕਿ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੇ ਹੀ ਆਪਾਂ ਭਉ ਸਾਗਰ ਤੋਂ ਪਾਰ ਉਤਰ ਸਕਦੇ, ਸਿਫਤ ਸਲਾਹ ਦੀ ਦਾਤ ਗੁਰੂ ਰਾਹੀਂ ਮਿਲਣੀ ਹੈ। ਇਸ ਕਰਕੇ ਗੁਰੂ ਰਾਹੀਂ ਆਪਾਂ ਵਾਹਿਗੁਰੂ ਇਸ ਸਰੀਰ ਦੇ ਕਾਗਜ਼ 'ਤੇ ਵਾਹਿਗੁਰੂ ਜੀ ਦੇ ਗੁਣ ਲਿਖੀਏ, ਜ਼ਿੰਦਗੀ ਸਫਲ ਹੋਏਗੀ। ਜੋ ਸ਼ਬਦ ਆਪ ਜੀ ਰੋਜ਼ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਇੱਕ ਪਦ ਦੀ ਵਿਚਾਰ ਆਪਾਂ ਸਰਵਣ ਕਰੀਏ ਜੀ। ਭਾਈ ਸਾਹਿਬ ਜੀ ਉਹ ਸ਼ਬਦ ਪੜ੍ਹ ਰਹੇ ਹਨ।
ਦੋਹੇ ਮਹੱਲਾ ਚੌਥਾ ਘਰ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਹੀ ਰਾਗ ਦਾ ਇਹ ਪਵਿੱਤਰ ਸ਼ਬਦ ਗੁਰੂ ਰਾਮਦਾਸ ਜੀ ਦਾ, ਜੋ ਪੰਜਵੇਂ ਘਰ 'ਚ ਗਾਉਣ ਦੀ ਹਦਾਇਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 776 'ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਆਰੰਭ 'ਚ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਾਂ, ਬਚਨ ਕਹਿ ਰਹੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਬ੍ਰਹਮ ਸਰੂਪ ਪਰਮਾਤਮਾ ਕੇਵਲ ਇੱਕ ਹੈ ਜੋ ਨਿਰੰਤਰ ਵਿਆਪਕ ਰਮਿਆ ਹੋਇਆ, ਗੁਰੂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ।
ਸਾਹਿਬ ਜੀ ਕਹਿੰਦੇ ਹੇ ਭਾਈ ਸੰਤ ਜਨੋ, ਮੈਨੂੰ ਜ਼ਿੰਦਗੀ ਦੇ ਵਿੱਚ ਗੁਰੂ ਦੇ ਰਾਹੀਂ, ਗੁਰ ਦੇ ਰਾਰੇ ਨੂੰ ਔਕੜ ਹੈ, ਗੁਰੂ ਦੇ ਰਾਹੀਂ ਉਹ ਪਿਆਰਾ ਵਾਹਿਗੁਰੂ ਜੀ ਮਿਲ ਗਿਆ, ਗੁਰੂ ਕੋਲ ਆਏ ਹਾਂ, ਗੁਰੂ ਰਾਹੀਂ ਮੇਰੀ ਸਾਂਝ ਪਿਆਰੇ ਪਰਮਾਤਮਾ ਨਾਲ ਬਣ ਗਈ ਤੇ ਮੇਰੀ ਸਾਰੀ ਤ੍ਰਿਸ਼ਨਾ ਬੁੱਝ ਗਈ, ਭੁੱਖਾਂ ਮਿਟ ਗਈਆਂ।
ਓ ਮਨ ਤਨ ਦੇਵਾ ਸਤਿਗੁਰਾ, ਮੈਂ ਮੇਲੇ ਪ੍ਰਭ ਗੁਣ ਤਾਸੇ।
ਮੈਂ ਆਪਣਾ ਮਨ ਤਨ ਗੁਰੂ ਨੂੰ ਅਰਪਣ ਕਰ ਦਿੰਦਾ, ਜਿਸ ਸਤਿਗੁਰੂ ਜੀ ਨੇ ਉਸ ਗੁਣਾਂ ਦੇ ਖਜ਼ਾਨੇ ਉਸ ਵਾਹਿਗੁਰੂ ਨਾਲ ਮੈਨੂੰ ਜੋੜ ਦਿੱਤਾ, ਮੈਂ ਆਪਣਾ ਮਨ ਤਨ ਉਹਦੇ ਅੱਗੇ ਭੇਟ ਕਰ ਦਿੰਦਾ ਹਾਂ।
ਮਨ ਧਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਹਿਬਾਸੇ।
ਮੇਰਾ ਗੁਰੂ ਧਨ ਹੈ, ਸਭ ਧਨ ਕਹੋ ਗੁਰ ਸਤਿਗੁਰੂ, ਗੁਰੂ ਸਤਿਗੁਰੂ, ਗੁਰੂ ਧਨ ਹੈ ਉਹ ਜਿਹੜਾ ਵਾਹਿਗੁਰੂ ਜੀ ਦਾ ਰੂਪ ਹੈ, ਜਿਹਨੇ ਕਿਰਪਾ ਕਰਕੇ ਮੈਨੂੰ ਉਸ ਵਾਹਿਗੁਰੂ ਜੀ ਦੇ ਨਾਲ ਜੋੜ ਦਿੱਤਾ ਤੇ ਵਾਹਿਗੁਰੂ ਜੀ ਦੇ ਦਰ ਤੇ ਮੈਨੂੰ ਸਵਾਸ ਮਿਲੀ ਹੈ, ਉਹ ਗੁਰੂ ਮੇਰਾ ਧਨ ਹੈ।
ਗੁਰਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ।
ਸਤਿਗੁਰੂ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਕੋਲ ਆ ਕੇ ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ, ਤੇ ਜਿਹੜੇ ਜੁੜਦੇ ਨੇ ਉਹ ਨਾਮ ਨਾਲ ਜੁੜ ਕੇ ਸਦਾ ਵਿਗਾਸ ਵਿੱਚ ਚਲੇ ਜਾਂਦੇ ਨੇ, ਖੇੜੇ ਵੇਲੇ ਚਲੇ ਜਾਂਦੇ ਨੇ, ਜ਼ਿੰਦਗੀ ਦਾ ਆਨੰਦ ਮਾਨਣ ਦਾ, ਜ਼ਿੰਦਗੀ ਨੂੰ ਸਫਲ ਬਣਾਉਣ ਦਾ, ਇਹ ਜੀਵਨ ਯਾਤਰਾ ਨੂੰ ਸਫਲ ਬਣਾਉਣ ਦਾ ਇੱਕੋ ਇੱਕ ਸਾਧਨ ਹੈ, ਗੁਰੂ ਰਾਹੀਂ ਪਰਮਾਤਮਾ ਦੇ ਨਾਮ ਜੁੜੀਏ। ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ। ਅੱਜ ਦੇ ਇਸ ਮੁੱਖ ਵਾਕ ਦਾ ਜੋ ਬੰਦ ਹੈ, ਇਸ ਦੀ ਵਿਚਾਰ ਵੀ ਇਹੀ ਹੈ ਕਿ ਗੁਰੂ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਅਸੀਂ ਸਦਾ ਵਿਕਾਸ ਪ੍ਰਾਪਤ ਕਰ ਸਕਦੇ ਹਾਂ। ਵਿਕਾਸ ਬੜਾ ਹੋਇਆ ਧਰਤੀ 'ਤੇ, ਪਰ ਇਹ ਵਿਕਾਸ ਮਨੁੱਖ ਨੂੰ ਵਿਨਾਸ਼ ਵੱਲ ਲੈ ਕੇ ਜਾ ਰਿਹਾ ਹੈ। ਮਨੁੱਖ ਨੂੰ ਵਿਕਾਸ ਦੀ ਲੋੜ ਸੀ, ਉਹ ਵਿਕਾਸ ਜਿਹੜਾ ਮਨੁੱਖ ਦੇ ਅੰਦਰ ਵਿਕਾਸ ਪੈਦਾ ਕਰੇ ਉਹ ਮੁਬਾਰਕ ਹੈ, ਉਹ ਵਿਕਾਸ ਤੁਹਾਨੂੰ ਮਿਲੇਗਾ ਗੁਰੂ ਕੀ ਬਾਣੀ ਰਾਹੀਂ। ਗੁਰੂ ਕੀ ਬਾਣੀ ਇਸ ਧਰਤੀ 'ਤੇ ਵਿਕਾਸ ਦੀ ਗੱਲ ਕਰਦੀ ਹੈ। ਆਓ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪੁਰਬ ਮਨਾ ਰਹੇ ਹਾਂ। ਆਉਣ ਵਾਲੇ ਸਮੇਂ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਗੁਰੂ ਪਾਣੀ ਪਿਤਾ ਦੀ ਗੱਲ ਕੀਤੀ ਸੀ। ਆਪਾਂ ਰਲ ਮਿਲ ਕੇ ਪਾਣੀ ਦੀ ਸੰਭਾਲ ਕਰੀਏ, ਪਾਉਣ ਦੀ ਸੰਭਾਲ ਕਰੀਏ, ਧਰਤੀ ਦੀ ਸੰਭਾਲ ਕਰੀਏ। ਆਉਣ ਵਾਲੇ ਸਮੇਂ ਦੇ ਅੰਦਰ ਬੜਾ ਖਤਰਨਾਕ ਸਮਾਂ ਆ ਰਿਹਾ, ਪੰਜਾਬ ਦੀ ਧਰਤੀ 'ਚੋਂ ਪਾਣੀ ਜਿਹੜਾ ਉਹ ਮੁੱਕਦਾ ਜਾ ਰਿਹਾ। ਸਾਰੇ ਜਿੰਨੇ ਆਪਾਂ ਸੁਣਨ ਵਾਲੇ ਹਾਂ, ਪਾਣੀ ਨੂੰ ਸੰਭਾਲਣ ਵਾਲੇ ਬੰਨੇ ਲੱਗੀਏ, ਪਾਣੀ ਦੀ ਕਦਰ ਕਰੀਏ, ਔਰ ਪਾਣੀ ਨੂੰ ਗੰਧਲਿਆਂ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਵਿਰੁੱਧ ਆਪਾਂ ਸੁਚੇਤ ਹੋਈਏ, ਔਰ ਤਾਂ ਹੀ ਆਪਾਂ ਗੁਰੂ ਕੀ ਰਹਿਮਤ ਪ੍ਰਾਪਤ ਕਰ ਸਕਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਦਾ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਆਖਰੀ ਪੰਕਤੀਆਂ ਸਰਵਣ ਕਰੀਏ, ਨਾਲ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਓ
ਧੰਨ ਧੰਨ ਗੁਰੂ ਵਟ ਪੁਰਖ ਹਾ, ਮੈਂ ਦੱਸੇ ਹਰ ਸਾਬਾਸੇ, ਵਡ ਪਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।